ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਭਾਗਸ਼ਾਲੀ ਹੋ ਜੋ ਕਿ ਅੱਜ ਦਾ ਇਹ ਵਕਤ ਸਮਾਂ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਆਪ ਜੀ ਸਫਲ ਕਰ ਰਹੇ ਹੋ। ਸਤਿਗੁਰਾਂ ਨੇ ਅੱਜ ਬੜੀ ਮਹਾਨ ਕਿਰਪਾ ਕੀਤੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਦੀ ਉਚਾਰਨ ਬਾਣੀ ਜਾਪ ਸਾਹਿਬ ਦੀ ਸੰਪੂਰਨ ਵਿਆਖਿਆ ਤੋਂ ਬਾਅਦ ਅੱਜ ਜੋ ਬਾਣੀ ਤਵ ਪ੍ਰਸਾਦ ਸਵਈਏ ਜਾਂ ਸੁਧਾ ਸਵਈਏ ਵੀ ਇਸ ਬਾਣੀ ਨੂੰ ਕਹਿੰਦੇ ਨੇ, ਜੋ ਕਿ ਅੰਮ੍ਰਿਤ ਵੇਲੇ ਦੇ ਨਿਤਨੇਮ ਅੰਦਰ ਤੀਸਰੇ ਨੰਬਰ ਦੀ ਬਾਣੀ ਹੈ। ਔਰ ਇਸ ਬਾਣੀ ਵਿੱਚ 10 ਸਵਈਏ ਉਚਾਰਨ ਕੀਤੇ ਗਏ ਨੇ ਔਰ ਇਹ ਸਾਰੀ ਬਾਣੀ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਬਾਹਰੀ ਤੌਰ ਤੇ ਇਸ ਬਾਣੀ ਨੂੰ ਵੇਖਿਆ ਜਾਏ, ਇਸ ਬਾਣੀ ਵਿੱਚ ਕਈ ਪ੍ਰਕਾਰ ਦੇ ਉਸ ਵਕਤ ਦੇ ਇੱਕ ਪਾਸੇ ਧਾਰਮਿਕ ਆਗੂਆਂ ਦੀ ਵਿਆਖਿਆ ਹੈ, ਦੂਸਰੇ ਪਾਸੇ ਕਰਮ ਕਾਂਡ ਵਿੱਚ ਫਸੇ ਹੋਏ ਲੋਕਾਂ ਦੀ ਵਿਚਾਰ ਵੀ ਕੁਝ ਸਮਿਆਂ ਵਿੱਚ ਕੀਤੀ ਗਈ ਹੈ। ਔਰ ਵਿੱਚ ਵਿੱਚ ਜਿਹੜੇ ਬੜੇ ਮਹਾਨ ਸੂਰਮੇ ਨੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਬਲ ਹੈ, ਉਹਨਾਂ ਦੀ ਵਿਚਾਰ ਵੀ ਹਜ਼ੂਰ ਨੇ ਕੀਤੀ। ਤੇ ਚੌਥੇ ਨੰਬਰ ਤੇ ਜਿਹੜੇ ਲੋਕ ਸੰਸਾਰ ਦੇ ਅਸਵਰਜ ਧਨ ਔਰ ਮਾਇਆ ਨੂੰ ਵੇਖ ਕੇ ਆਪਣੇ ਅੰਦਰ ਅਹੰਕਾਰ ਦੀ ਪ੍ਰਵਿਰਤੀ ਨੂੰ ਵਧਾ ਲੈਂਦੇ ਨੇ, ਉਹਨਾਂ ਦੀ ਵਿਆਖਿਆ ਵੀ ਇਹਨਾਂ ਸਵਈਆਂ ਵਿੱਚ ਕੀਤੀ ਹੈ। ਪਰ ਅੱਜ ਦੇ ਪਹਿਲੇ ਸਵਈਏ ਅੰਦਰ ਸਤਿਗੁਰੂ ਨੇ ਇੱਕ ਬਚਨ ਕਿਹਾ ਕਿ ਮੈਂ ਸਾਰੇ ਦੇਸ਼ ਦੇ ਮਤਾਂ ਨੂੰ, ਮਤਾਂਤਰਾਂ ਨੂੰ, ਮਜਮਾਂ ਨੂੰ, ਸੰਸਥਾਵਾਂ ਨੂੰ, ਟਕਸਾਲਾਂ ਨੂੰ, ਜਾਂ ਜਿੰਨੇ ਵੀ ਧਰਮ ਦੇ ਸੋਮੇ ਨੇ ਜਿੱਥੋਂ ਧਰਮ ਕਮਾਇਆ ਜਾਂਦਾ ਹੈ, ਤੀਰਥ ਨੇ, ਹੋਰ ਜਾਂ ਅੱਜ ਦੇ ਸਮੇਂ ਵਿੱਚ ਕਹਿ ਲਵੋ ਜਿੰਨੇ ਧਾਰਮਿਕ ਕੇਂਦਰ ਅਖਵਾਏ ਜਾਂਦੇ ਨੇ, ਉਸ ਵੇਲੇ ਦੇ ਜਿਹੜੇ ਸਿੱਧ ਸੁਧਾਰਕ ਹੋਰ ਕਈ ਪ੍ਰਕਾਰ ਦੇ ਸੰਤ ਮਤ ਸਨ, ਯੋਗੀ ਸਨ, ਸਿੱਧ ਸਨ, ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਇੱਕ ਗੱਲ ਕਹਿੰਦੇ ਠੀਕ ਹੈ, ਇਹ ਸਾਰੇ ਮਤ ਜਿਹੜੇ ਨੇ ਰੱਬ ਦੀ ਗੱਲ ਵੱਲ ਤੁਰਦੇ ਨੇ, ਆਪਣੇ ਮੂੰਹ ਤੋਂ ਅਕਾਲ ਪੁਰਖ ਦੀ ਗੱਲ ਦੀ ਚਰਚਾ ਚੱਲਦੀ ਏ, ਇਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਰੱਬ ਦੀ ਗੱਲ ਹੈ, ਉਹਨੂੰ ਇਹ ਪੜ੍ਹਦੇ ਵੀ ਨੇ, ਉਹਦਾ ਪਾਠ ਵੀ ਕਰਦੇ ਨੇ, ਉਹਦਾ ਕੀਰਤਨ ਵੀ ਹੁੰਦਾ ਹੈ, ਸਭ ਕੁਝ ਚੱਲਦਾ। ਪਰ ਸੱਚੇ ਪਾਤਸ਼ਾਹ ਨੇ ਇੱਕ ਗੱਲ ਕਹੀ, ਕਹਿਣ ਲੱਗੇ ਚੰਗੀ ਗੱਲ ਹੈ, ਮਤ ਕੋਈ ਵੀ ਮਾੜਾ ਨਹੀਂ, ਮਜ਼ਬ ਕੋਈ ਵੀ ਗਲਤ ਨਹੀਂ, ਆਪਣੇ ਆਪਣੇ ਢੰਗ ਨਾਲ ਤੁਸੀਂ ਰੱਬ ਨੂੰ ਯਾਦ ਕਰੋ, ਮੈਨੂੰ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਪੂਜਾ ਕਰੇ, ਕੋਈ ਨਮਾਜ਼ ਪੜ੍ਹੇ, ਕੋਈ ਉਹਦਾ ਨਾਮ ਜਪੇ, ਢੰਗ ਕੋਈ ਵੀ ਕਰੇ, ਕਿਉਂਕਿ ਅਨੇਕ ਢੰਗ ਨੇ, ਅਕਾਲ ਪੁਰਖ ਇੱਕ ਹੈ, ਰਸਤੇ ਅਨੇਕ ਨੇ, ਰਾਹ ਇੱਕ ਨਹੀਂ। ਜਿਹੜਾ ਰਾਹ ਕਿਸੇ ਨੂੰ ਸੁਖਾਲਾ ਲੱਗਦਾ ਉਹਨੂੰ ਚੁਣ ਲੈਂਦਾ ਹੈ। ਵੈਸੇ ਗੁਰਮਤਿ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਥਾਂ ਤੇ ਇੱਕੋ ਹੈ ਜਿੱਥੇ ਪਹੁੰਚਣਾ, ਸਿੱਖ ਨੇ ਸਿਰਫ ਸ਼ਬਦ ਦੀ ਟੇਕ ਲੈ ਕੇ ਤੁਰਨਾ, ਪਰ ਰਾਹ ਕਈ ਦੱਸੇ, ਤਰੀਕੇ ਕਈ ਦੱਸੇ, ਕਈ ਤਰੀਕਿਆਂ ਨਾਲ ਕਿਹਾ ਵੀ ਤੂੰ ਜਿਵੇਂ ਕਮਾ ਸਕਣਾ ਉਵੇਂ ਕਮਾ, ਜਿਵੇਂ ਤੁਰ ਸਕਣਾ, ਜਿੱਤ ਦੁਬਾਰਾ ਉਭਰੈ ਤਿੱਤਾ ਲਿਹੋ ਉਬਾਰ। ਤੇ ਖਾਸ ਕਰਕੇ ਗੁਰੂ ਸਾਹਿਬ ਨੇ ਸਿੱਖ ਮਤ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਦੋ ਰਾਹ ਦੱਸੇ ਨੇ, ਦੋ ਨਾਮ ਇਸ ਸਵਈਏ ਵਿੱਚ ਲੈ ਗਏ ਨੇ। ਮਤ ਬਹੁਤ ਨੇ, ਹਜ਼ੂਰ ਨੇ ਆਪ ਕਿਹਾ ਕਿ ਕੋਈ ਪੂਜਾ ਕਰੇ, ਕੋਈ ਨਮਾਜ਼ ਪੜ੍ਹੇ, ਮੈਨੂੰ ਇਤਰਾਜ਼ ਨਹੀਂ, ਮੈਂ ਕਿਸੇ ਦਾ ਗਿਲਾ ਨਹੀਂ ਕਰਦਾ। ਪਰ ਇੱਕ ਗੱਲ ਉਹਨਾਂ ਨੇ ਕਹੀ ਵੀ ਜੇ ਪੂਜਾ, ਨਮਾਜ਼, ਤੀਰਥ ਵਰਤ ਤੇ ਹੋਰ ਕੰਮ ਕਰਨ ਵਾਲਿਆਂ ਦੀ ਅੰਦਰੋਂ ਰੱਬ ਨਾਲ ਪ੍ਰੀਤ ਸੱਚੀ ਨਹੀਂ, ਕਹਿਣ ਲੱਗੇ ਐਵੇਂ ਭਾਰ ਹੀ ਬਣ ਗਏ ਨੇ ਧਰਮ ਦੇ, ਇਹਨਾਂ ਦੇ ਪੱਲੇ ਕੱਖ ਵੀ ਨਹੀਂ ਹੈ, ਪ੍ਰੀਤ ਅੰਦਰ ਹੈ ਨਹੀਂ, ਅੰਦਰ ਨੀਅਤ ਨਹੀਂ ਸ਼ੁੱਧ। ਉਹਨਾਂ ਨੂੰ ਕਿਹਾ ਵੀ ਰੰਗੇ ਨਹੀਂ ਹੋਏ ਅੰਦਰੋਂ, ਇੱਕ ਨਾਲ ਰੱਤੇ ਨਹੀਂ ਹੋਏ। ਆ ਰੱਤੇ ਸ਼ਬਦ ਬੜਾ ਆਉਂਦਾ ਬਾਣੀ ਵਿੱਚ, ਤੇ ਅੱਜ ਕਿਹਾ ਏਕ ਰੱਤੀ ਬਿਨ ਏਕ ਰੱਤੀ ਕੇ, ਕਿਉਂਕਿ ਇਹ ਬਾਣੀ ਤੁਸੀਂ ਨਿਤਨੇਮ ਵਿੱਚ ਕਰਦੇ ਹੋ, ਤੇ ਜੇ ਕਿਤੇ ਇਹਦੇ ਥੋੜੇ ਜਿਹੇ ਅਰਥ ਸਮਝ ਪੈ ਜਾਣ ਤੇ ਇਹ ਬਾਣੀ ਪੜ੍ਹਨ ਦਾ ਆਨੰਦ ਹੋਰ ਵੱਧ ਜਾਏਗਾ। ਹਜ਼ੂਰ ਨੇ ਕਿਹਾ ਵੀ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਇਹ ਦੋ ਰਤੀ ਸ਼ਬਦ ਆਇਆ, ਪਹਿਲੀ ਰਤੀ ਦਾ ਅਰਥ ਹੈ ਪ੍ਰੇਮ ਤੇ ਦੂਜੀ ਰਤੀ ਦਾ ਅਰਥ ਹੈ ਰਤੀ, ਇੱਕ ਤੋਲ ਨੂੰ ਕਿਹਾ ਗਿਆ, ਜਿਵੇਂ ਮਾਸਾ ਹੈ, ਰਤੀ ਹੈ, ਗ੍ਰਾਮ ਹੈ, ਕਿਲੋ ਹੈ। ਕਹਿੰਦੇ ਮੈਂ ਕਈਆਂ ਨੂੰ ਵੇਖਿਆ ਅੰਦਰ ਪ੍ਰੇਮ ਨਹੀਂ ਰੱਬ ਦਾ, ਰੱਤੇ ਨਹੀਂ ਹੋਏ, ਤੇ ਰੱਤਿਆਂ ਦੀ ਨਿਸ਼ਾਨੀ ਕੀ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਥੋੜੇ ਜਿਹਾ ਪ੍ਰਮਾਣ ਆਪਾਂ ਸਮਝੀਏ। ਕੌਣ ਹੈ ਜਿਹੜਾ ਉਹਦੇ ਪਿਆਰ ਵਿੱਚ ਰੰਗਿਆ ਹੋਇਆ, ਜਿਹਦੇ ਅੰਦਰ ਉਹਦਾ ਪਿਆਰ ਹੈ? ਵੈਸੇ ਇਹ ਜਿਹੜੀ ਬਾਣੀ ਹੈ ਨਾ, ਤੀਜੇ ਨੰਬਰ ਤੇ ਆਉਂਦੀ ਹੈ, ਵਿਰਾਗ ਦੀ ਬਾਣੀ ਹੈ। ਵਿਰਾਗ, ਸੰਸਾਰ ਤੋਂ ਉਪਰਾਮਤਾ ਆ ਜਾਣੀ, ਸੰਸਾਰ ਤੋਂ ਉਦਾਸੀ ਆ ਜਾਣੀ। ਬਾਹਰੋਂ ਸੰਸਾਰ ਵਿੱਚ ਰਹਿਣਾ, ਵਿੱਚੋਂ ਵੱਖਰੇ ਹੋ ਜਾਣਾ, ਮੂੰਹ ਤੋਂ ਗੱਲਬਾਤ ਕਰੀ ਜਾਣੀ, ਇਹ ਦਿਸੇ ਵੀ ਬੜਾ ਸੰਸਾਰੀ ਏ। ਗੁਰੂ ਗੋਬਿੰਦ ਸਿੰਘ ਦਾ ਐਸਾ ਧਰਮ ਹੈ, ਉਹਨਾਂ ਨੇ ਐਸੀ ਜੁਗਤ ਸਾਡੀ ਝੋਲੀ ਵਿੱਚ ਪਾਈ ਹੈ, ਐਸੀ ਜੀਵਨ ਦਾ ਢੰਗ ਦੱਸਿਆ, ਬਾਹਰੋਂ ਨਾ ਛੱਡੀ, ਅੰਦਰੋਂ ਲੱਗੀ ਨਾ ਸੰਸਾਰ ਨਾਲ। ਜਿਹਨੂੰ ਇਹ ਜਾਚ ਆ ਗਈ, ਜਿਹਨੂੰ ਇਹ ਤਰੀਕਾ ਆ ਗਿਆ, ਬਾਹਰੋਂ ਛੱਡੀ ਨਾ, ਅੰਦਰੋਂ ਜੁੜੀ ਨਾ, ਇਹ ਖਿਆਲ ਰੱਖੀ ਮਹਾਰਾਜ। ਕਿਉਂ ਕਹਿੰਦੇ, ਜੋ ਕੁਝ ਦਿਸਦਾ ਇਹ ਸਦਾ ਕਾਇਮ ਨਹੀਂ, ਵਕਤੀ ਤੌਰ ਤੇ ਹੈ, ਵਕਤੀ ਤੌਰ ਤੇ ਇਹਨੇ ਹਿੱਲ ਜਾਣਾ ਹੈ, ਇਹਨੇ ਘਟ ਜਾਣਾ ਹੈ ਜਾਂ ਵੱਧ ਜਾਣਾ ਹੈ, ਇਹਦੇ ਵਿੱਚ ਘਾਟਾ ਵਾਧਾ ਆਉਣਾ ਹੈ। ਜੇ ਤੂੰ ਅੰਦਰੋਂ ਜੁੜ ਗਿਆ, ਡੂੰਘੀ ਪ੍ਰੀਤ ਪਾ ਲਈ, ਤੇ ਜਦੋਂ ਇਹ ਹਿੱਲੇਗਾ ਤੂੰ ਵੀ ਹਿੱਲ ਜਾਏਗਾ ਨਾਲ ਹੀ, ਕਿਉਂਕਿ ਇਹ ਟਿਕਣ ਵਾਲੀ ਚੀਜ਼ ਨਹੀਂ। ਬਾਹਰੋਂ ਨਾ ਛੱਡੀ, ਅੰਦਰੋਂ ਉਦਾਸੀ ਧਾਰਨ ਕਰ ਲੈ, ਅੰਦਰੋਂ ਆਪਣੇ ਆਪ ਨੂੰ ਆਪਣੇ ਰੱਬ ਨਾਲ ਜੋੜ ਕੇ ਰੱਖ, ਤੇ ਬਾਹਰੋਂ ਸੰਸਾਰ ਨਾਲ ਜੁੜ ਕੇ ਰਹੋ। ਇੱਕ ਜੁਗਤ ਬੜੀ ਸੁੰਦਰ ਦੱਸ ਦਿੱਤੀ, ਜੇ ਸਮਝ ਵਿੱਚ ਆ ਜਾਏ, ਜੇ ਪਤਾ ਲੱਗ ਜਾਏ, ਜੇ ਕਮਾਈ ਕਰੀਏ ਤਾਂ ਫਿਰ ਸਾਨੂੰ ਇਹ ਔਖਾ ਨਹੀਂ ਲੱਗੇਗਾ। ਕਿਉਂਕਿ ਅੱਜ ਕੱਲ੍ਹ ਦਾ ਇੱਕ ਥੋੜੀ ਜਿਹੀ ਤੇ ਗਲਤੀ ਧਰਮ ਵਿੱਚ ਵੀ ਹੋਈ ਹੈ। ਉਹਨਾਂ ਨੇ ਕਹਿ ਦਿੱਤਾ, ਜੇ ਤੁਸੀਂ ਧਰਮ ਕਮਾਉਣਾ ਤੇ ਸੰਸਾਰ ਨੂੰ ਛੱਡ ਦਿਓ। ਸਾਰੀਆਂ ਵਿਆਖਿਆਵਾਂ ਇਹਦੇ ਉੱਤੇ ਖੜੀਆਂ ਨੇ, ਬਹੁਤੀਆਂ ਵਿਆਖਿਆਵਾਂ ਇਹਦੇ ਉੱਤੇ ਖੜੀਆਂ, ਜੇ ਤੁਸੀਂ ਧਰਮੀ ਹੋਣਾ ਤਾਂ ਪਹਿਲਾਂ ਤੁਸੀਂ ਛੱਡੋ, ਇਹਨੂੰ ਤਿਆਗ ਦਿਓ। ਹੁਣ ਇਹ ਕੁਦਰਤੀ ਤੌਰ ਤੇ ਹੈ ਕਿ ਅਸੀਂ ਆਪਣੇ ਸਰੀਰ ਦੇ ਵਿੱਚ ਜਿਹਦੇ ਵਿੱਚ ਅਸੀਂ ਹਾਂ, ਇਹਦੀ ਜਿਹੜੀ ਪ੍ਰੰਭਤਾ ਹੈ, ਇਹਦੀ ਜਿਹੜੀ ਸ਼ੁਰੂਆਤ ਹੋਈ ਸਾਡੇ ਜਿਸਮ ਦੀ, ਸਾਡੇ ਤਨ ਦੀ, ਇਹਦੀ ਤੇ ਸ਼ੁਰੂਆਤ ਹੀ ਵਾਸ਼ਨਾ ਤੋਂ ਹੋਈ ਹੈ। ਵਾਸ਼ਨਾ ਤੋਂ ਬਿਨਾਂ ਤੇ ਇਹਦੀ ਸ਼ੁਰੂਆਤ ਹੀ ਨਹੀਂ ਹੋਈ। ਸਰੀਰ ਦੀ ਆਰੰਭਤਾ ਇੱਥੋਂ ਹੋਈ ਹੈ। ਸਾਡੇ ਸਰੀਰ ਦਾ ਪਹਿਲਾ ਦਿਨ ਕਿੱਥੋਂ ਸੀ? ਜਦੋਂ ਸਰੀਰ, ਦੋ ਸਰੀਰ ਵਾਸ਼ਨਾ ਗ੍ਰਸਤ ਹੋਏ, ਤੇ ਜਿਸ ਸਰੀਰ ਦੀ ਬੁਨਿਆਦ ਹੀ ਵਾਸ਼ਨਾ ਤੇ ਰੱਖੀ ਗਈ ਹੈ, ਜੇ ਉਸ ਵਿੱਚ ਰਹਿੰਦੇ ਹੋਏ ਮਨ ਨੂੰ ਤੇ ਵਿਅਕਤੀ ਨੂੰ ਤੁਸੀਂ ਸਿੱਧਾ ਕਹਿ ਦਿਓ ਵੀ ਤੂੰ ਸੰਸਾਰ ਨੂੰ ਛੱਡਣਾ, ਉਸ ਧਰਮ ਨੂੰ ਕਮਾਉਣ ਲਈ ਸਹਿਮਤ ਨਹੀਂ ਹੋਵੇਗਾ। ਇਹ ਕੁਦਰਤ ਦਾ ਨਿਯਮ ਹੈ, ਕਿਉਂਕਿ ਸਾਰਾ ਇਹ ਬਣਾਇਆ ਹੀ ਢਾਂਚਾ ਤ੍ਰਿਸ਼ਨਾ ਦੇ ਆਧਾਰ ਤੇ। ਇਸ ਢੰਗ ਦੇ ਨਾਲ ਇਸ ਨੂੰ ਚੁਣਿਆ ਗਿਆ, ਬਣਾਇਆ ਗਿਆ, ਤੇ ਫਿਰ ਕਿਵੇਂ ਛੱਡ ਸਕਦਾ? ਸਤਿਗੁਰੂ ਨੇ ਦੂਜਾ ਤਰੀਕਾ ਦੱਸਿਆ, ਕਹਿਣ ਲੱਗੇ, ਜੇ ਤੈਨੂੰ ਸਮਝ ਆਵੇ, ਅੰਦਰ ਨਾਮ ਨਾਲ ਜੁੜ, ਅੱਧਾ ਅੱਧਾ ਹਿੱਸਾ ਕਰ ਦੇ। ਕਿਉਂਕਿ ਜੇ ਅਸੀਂ ਬਾਣੀ ਪੜਾਂਗੇ, ਇੱਕ ਵਿਦਿਆ ਹੈ, ਜੇ ਸਮਝਾਂਗੇ ਤੇ ਪ੍ਰਭਾਤੀ ਰਾਗ ਦਾ ਇੱਕ ਸ਼ਬਦ ਆਉਂਦਾ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਵਿਗਿਆਨ ਵਾਲਿਆਂ ਨੇ ਹੁਣ ਉਹਦੇ ਨਾਮ ਲਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਵਿਆਖਿਆ ਕੀਤੀ। ਗੁਰੂ ਸਾਹਿਬ ਕਹਿੰਦੇ ਨੇ, ਬੰਦੇ ਦੇ ਮਨ ਦੇ ਦੋ ਹਿੱਸੇ ਨੇ, ਦੋ ਮਨ ਨੇ, ਉਹਨਾਂ ਦੇ ਵਿੱਚ ਇੱਕ ਮਨ ਹੈ ਪਰਮਲ, ਇੱਕ ਮਨ ਹੈ ਉੱਪਰ ਵਾਲਾ, ਇੱਕ ਹੈ ਮਨ ਅਚੇਤ ਮਨ ਜਿਹਨੂੰ ਕਹਿੰਦੇ ਨੇ। ਇੱਕ ਸੁਚੇਤ ਮਨ ਹੈ, ਜਿਵੇਂ ਹੁਣ ਅਸੀਂ ਬੈਠੇ ਹਾਂ, ਅਸੀਂ ਸੁਣ ਰਹੇ ਹਾਂ, ਤੇ ਉਹ ਕੌਣ ਸੁਣ ਰਿਹਾ? ਸਾਡਾ ਮਨ ਦਾ ਕਿਹੜਾ ਹਿੱਸਾ? ਸੁਚੇਤ, ਅਚੇਤ ਨਹੀਂ ਸੁਣ ਰਿਹਾ। ਅਚੇਤ ਮਨ ਉਹ ਹਿੱਸਾ ਸਾਡੀ ਜ਼ਿੰਦਗੀ ਦਾ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਸਟੋਰ ਹੋ ਕੇ ਜਮ੍ਹਾਂ ਹੋ ਜਾਂਦੀਆਂ ਨੇ। ਜਿਵੇਂ ਹੁਣ ਅਸੀਂ ਗੁਰਬਾਣੀ ਸੁਣ ਰਹੇ ਹਾਂ, ਪਰ ਜਿਹੜਾ ਅਸੀਂ 50 ਸਾਲ ਉਮਰ ਭੋਗੀ ਹੈ, ਉਹਨਾਂ 50 ਸਾਲਾਂ ਦੇ ਜਿਹੜੇ ਤਜਰਬੇ ਅੰਦਰ ਪਏ ਹੋਏ ਨੇ, ਉਹ ਅਚੇਤ ਮਨ ਵਿੱਚ ਨੇ, ਉਹ ਬੰਦ ਹੋ ਗਏ ਹੁਣ, ਉਹ ਨਹੀਂ ਹੁਣ ਚੱਲਦੇ, ਉਹ ਅੰਦਰ ਟਿਕੇ ਹੋਏ ਨੇ। ਸਾਨੂੰ ਲੱਗਦਾ ਵੀ ਉਹ ਹੈ ਹੀ ਨਹੀਂ, ਪਰ ਉਹ ਬੰਦ ਹੋ ਗਏ ਹੁਣ, ਸਿਰਫ ਸੁਚੇਤ ਮਨ ਸੁਣੀ ਜਾਂਦਾ। ਤੇ ਜਿਹੜਾ ਸੁਚੇਤ ਮਨ ਸੁਣੇਗਾ, ਉਹ ਅਚੇਤ ਮਨ ਵਿੱਚ ਜਾਈ ਜਾਏਗਾ, ਨਾਲੋਂ ਨਾਲ ਜਮ੍ਹਾਂ ਹੋ ਜਾਏਗਾ। ਪਰ ਜਿਉਂ ਹੀ ਅਸੀਂ ਬਾਹਰ ਨਿਕਲਾਂਗੇ ਨਾ ਇੱਥੋਂ, ਫਿਰ ਸੁਚੇਤ ਮਨ ਜਿਹੜਾ ਉਹ ਬੰਦ ਹੋ ਜਾਏਗਾ ਤੇ ਅਚੇਤ ਮਨ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ। ਸਾਡੇ ਆਪਣੇ ਖਿਆਲ ਜਿਹੜੇ ਅਸੀਂ ਪੁਰਾਣੇ ਕਰਮ ਕੀਤੇ ਨੇ ਜਿਵੇਂ ਦੇ ਜੀਵਨ ਵਿੱਚ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਰੱਤਾ ਸੱਚ ਨਾਮ ਤਲ ਹੀਅਲ। ਤਲ ਹੀਅਲ, ਹੀਅਲ ਕਹਿੰਦੇ ਨੇ ਹਿਰਦੇ ਨੂੰ, ਮਨ ਨੂੰ। ਤਲ ਦਾ ਅਰਥ ਹੈ ਥੱਲੇ ਵਾਲਾ ਹਿੱਸਾ। ਕਹਿੰਦੇ ਨੇ ਜਿਹੜਾ ਮਨੁੱਖ ਨਾਮ ਨਾਲ ਆਪਣੀ ਸੁਰਤ ਜੋੜ ਕੇ ਰੱਖਦਾ ਹੈ ਨਾ, ਸਵੇਰੇ 15-20 ਮਿੰਟ ਜਪਦਾ ਹੈ ਸ਼ਬਦ ਨੂੰ, ਨਾਮ ਨੂੰ ਜਪਦਾ ਹੈ ਪੂਰੀ ਤਰ੍ਹਾਂ ਸੁਰਤ ਇਕਾਗਰ ਕਰਕੇ, ਪੂਰੀ ਤਰ੍ਹਾਂ ਧਿਆਨ ਲਾ ਕੇ ਜਪਦਾ ਜਿਹੜਾ ਮਨੁੱਖ ਸ਼ਬਦ ਨੂੰ ਜਪ ਕੇ ਵੇਖੇ, ਤਾਂ ਕੀ ਹੁੰਦਾ ਹੈ ਵੀ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਜਿਹੜਾ ਨਾਮ ਹੈ ਉਹ ਉਹਦੇ ਮਨ ਦੇ ਬਿਲਕੁਲ ਥੱਲੇ ਵਾਲੇ ਹਿੱਸੇ ਵਿੱਚ ਜਾ ਕੇ ਬਹਿ ਜਾਂਦਾ ਹੈ ਅੰਮ੍ਰਿਤ ਵੇਲੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਬਈ ਤੂੰ ਅੰਮ੍ਰਿਤ ਵੇਲੇ ਜਿਹੜਾ ਜਪੇਗਾ ਉਹ ਤੇਰੀ ਸਾਰੇ ਦਿਨ ਵਾਸਤੇ ਤੇਰੀ ਪੂੰਜੀ ਬਣ ਜਾਏਗੀ, ਉਹ ਹਿਰਦੇ ਦੇ ਡੂੰਘੇ ਥਾਂ ਤੇ ਚਲਾ ਗਿਆ। ਰੱਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ। ਕਹਿੰਦੇ ਮੈਂ ਜਿਹੜਾ ਮਨੁੱਖ ਬਣਾਉਣਾ ਚਾਹੁੰਦਾ, ਮੇਰੀ ਇਹ ਖੁਆਇਸ਼ ਹੈ ਵੀ ਉਹ ਜ਼ਰੂਰ ਸੰਸਾਰ ਵਿੱਚ ਰਹੇ, ਪਰ ਉਹ ਕੀ ਕਰੇ? ਕਿਉਂਕਿ ਉਹ ਰਾਤ ਸੌਂ ਕੇ ਉੱਠਿਆ, ਨੀਂਦ ਨੇ ਉਹਦੇ ਮਨ ਨੂੰ ਵਾਸ਼ ਕੀਤਾ ਹੈ, ਧੋਤਾ ਹੈ, ਉਹਨੂੰ ਆਰਾਮ ਦਿੱਤਾ ਹੈ, ਉਹਦੇ ਜਿਹੜੇ ਸੰਕਲਪ ਸਨ ਉਹਨਾਂ ਦੀ ਸਫਾਈ ਕੀਤੀ ਹੈ ਨੀਂਦ ਨੇ। ਹੁਣ ਥੋੜਾ ਜਿਹਾ ਮਨ ਉਹਦਾ ਸਾਫ਼ ਹੋ ਗਿਆ, ਉੱਠਣ ਵੇਲੇ ਤਾਜ਼ਗੀ ਆ ਗਈ ਉਹਦੇ ਵਿੱਚ, ਸਰੀਰ ਵਿੱਚ, ਮਨ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਹੁਣ ਇੱਕ ਖਿਆਲ ਕਰੀ, ਹੁਣ ਤੇਰਾ ਮਨ ਸਵੇਰੇ ਸਵੇਰੇ ਖਾਲੀ ਹੈ, ਪਹਿਲਾਂ ਇਹਦੇ ਵਿੱਚ ਸੰਸਾਰ ਨਾ ਪਾਈ, ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਨਾਮ ਪਾ ਲੈ, ਥੋੜੀ ਜਿਹੀ ਬਾਣੀ ਪਾ ਲੈ ਇਹਦੇ ਵਿੱਚ, ਇਹ ਨਾ ਗਲਤੀ ਕਰ ਲਈ। ਕਿਉਂਕਿ ਖਾਲੀ ਅੰਦਰ ਜਿਹੜੀ ਚੀਜ਼ ਖਾਈ ਜਾਏ ਉਹ ਸਿੱਧੀ ਅਟੈਕ ਕਰਦੀ ਹੈ ਸਰੀਰ ਤੇ। ਪੁਰਾਣੇ ਜਿਹੜੇ ਹਕੀਮ ਸਨ ਉਹ ਜਿੰਨੀਆਂ ਦਵਾਈਆਂ ਦਿੰਦੇ ਸਨ ਉਹਨਾਂ ਵਿੱਚ ਬਹੁਤੀਆਂ ਇਸ ਤਰ੍ਹਾਂ ਦੀਆਂ ਸਨ, ਉਹ ਕਹਿੰਦੇ ਖਾਲੀ ਪੇਟ ਬਿਲਕੁਲ ਕੁਝ ਨਹੀਂ ਖਾਧਾ ਹੋਣਾ ਚਾਹੀਦਾ, ਕਿਉਂਕਿ ਉਹ ਸਿੱਧੀਆਂ ਸਰੀਰ ਤੇ ਪ੍ਰਭਾਵ ਪਾਉਂਦੀਆਂ ਨੇ। ਤੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਤਾਂ ਸਿੱਖ ਨੂੰ ਦਿੱਤਾ ਹੈ, ਕਹਿੰਦੇ ਵੀ ਇੱਕ ਕੰਮ ਕਰੀ, 7 ਪਹਿਰ 21.5 ਘੰਟੇ ਤੇ ਤੂੰ ਸੰਸਾਰ ਵਿੱਚ ਰਹਿਣਾ ਹੀ ਹੈ, ਪਰ ਜਿਹੜਾ 1 ਪਹਿਰ ਹੈ ਨਾ 8.5 ਘੰਟੇ ਉਹ ਤੂੰ ਸੰਸਾਰੀ ਨਾ ਬਣੀ, ਸੰਸਾਰ ਨੂੰ ਭੁੱਲ ਜਾਇਆ ਕਰ, ਇਸ ਨਿਯਮ ਨੂੰ ਪਾਲ ਲੈ ਜ਼ਿੰਦਗੀ ਵਿੱਚ। ਬਈ 2.5 ਘੰਟੇ ਕੁਨੈਕਸ਼ਨ ਕੱਟ ਦੇ ਸੰਸਾਰ ਦਾ, ਕਿਸੇ ਦੀ ਨਹੀਂ ਸੁਣਨੀ, ਕਿਸੇ ਨਾਲ ਨਹੀਂ ਕਰਨੀ, ਔਰ ਇੱਥੋਂ ਤੱਕ ਅਭਿਆਸ ਕਰਦਿਆਂ ਕਰਦਿਆਂ ਤੂੰ ਚਲਾ ਜਾਏ ਬਈ ਕਰਨੀ ਤੇ ਸੁਣਨੀ ਤੇ ਦੂਰ ਰਹਿ ਗਈ, ਤੈਨੂੰ ਚੇਤਾ ਭੁੱਲ ਜਾਣਾ ਚਾਹੀਦਾ ਇਹ 2.5 ਘੰਟੇ ਤੂੰ ਕੌਣ ਹੈ, ਤੂੰ ਬਾਣੀ ਵਿੱਚ ਗਵਾਚ ਜਾਣਾ ਚਾਹੀਦਾ। ਇਸ ਲਈ ਕਿਸੇ ਸਿਆਣੇ ਨੇ ਕਿਹਾ, ਕਿਸੇ ਮਹਾਤਮਾ ਕੋਲ ਕੋਈ ਜਗਿਆਸੂ ਗਿਆ, ਉਹਨੇ ਕਿਹਾ ਮੈਂ ਬੜਾ ਖੋਜਿਆ ਮੈਨੂੰ ਨਹੀਂ ਲੱਭਿਆ ਕੋਈ ਰੱਬ, ਮੈਨੂੰ ਨਹੀਂ ਮਿਲਿਆ ਕਿਤੇ ਜਿਹਦੀ ਤੁਸੀਂ ਗੱਲ ਕਰਦੇ ਹੋ। ਉਹਨੇ ਕਿਹਾ ਤੂੰ ਲੱਭਿਆ? ਕਹਿੰਦਾ ਹਾਂ। ਕਹਿੰਦੇ ਨਾ, ਤੂੰ ਲੱਭ ਨਾ, ਤੂੰ ਆਪ ਗਵਾਚ ਜਾ। ਉਹ ਲੱਭਿਆ ਨਹੀਂ ਮਿਲਦਾ, ਗਵਾਚਿਆ ਮਿਲਦਾ ਹੈ, ਇਹ ਯਾਦ ਰੱਖਣਾ। ਬੜਾ ਵੱਡਾ ਨੁਕਤਾ ਹੈ ਗੁਰਮਤ ਦਾ, ਇਹ ਸਾਰ ਤੱਤ ਹੈ, ਸਿਧਾਂਤ ਹੈ, ਇਹ ਜੀਵਨ ਦੇ ਉੱਤੇ ਹੰਡਾਉਣ ਵਾਲੀ ਚੀਜ਼ ਹੈ, ਔਰ ਲੋਕਾਂ ਨੇ ਆਪਣੇ ਜੀਵਨ ਤੇ ਕਮਾ ਕੇ ਕਹੀ। ਉਸ ਮਹਾਤਮਾ ਨੇ ਕਿਹਾ ਗਲਤ ਕਿਉਂ ਕਰ ਰਹੇ ਹਾਂ, ਦੁਨੀਆਂ ਦੇ ਲੋਕ ਤਾਂ ਹੀ ਤੇ ਧਰਮ ਵਿੱਚ ਕਾਮਯਾਬ ਨਹੀਂ ਹੁੰਦੇ, ਗਲਤ ਰਾਹ ਤੇ ਤੁਰਦੇ ਨੇ, ਤੁਰਦੇ ਜ਼ਰੂਰ ਨੇ। ਮੈਂ ਇੱਥੇ ਬੇਨਤੀ ਕਰਾਂ, ਤੁਰਨ ਨਾਲ ਕੋਈ ਨਹੀਂ ਪਹੁੰਚਦਾ। ਇਸ ਭੁਲੇਖੇ ਵਿੱਚ ਨਾ ਪੈਣਾ ਵੀ ਅਸੀਂ ਜਪ ਰਹੇ ਹਾਂ, ਅਸੀਂ ਤੁਰ ਰਹੇ ਹਾਂ, ਜ਼ਰੂਰੀ ਨਹੀਂ ਤੁਰਨ ਨਾਲ ਕੋਈ ਰੱਬ ਦੇ ਘਰ ਤੱਕ ਚਲਾ ਜਾਏ। ਸਵਾਲ ਇਹ ਹੈ ਵੀ ਤੁਰੇ ਵੀ ਤੇ ਠੀਕ ਤੁਰੇ, ਦੋ ਚੀਜ਼ਾਂ ਇਕੱਠੀਆਂ ਹੋ ਜਾਣ। ਇਕੱਲੇ ਤੁਰਨ ਨਾਲ ਕੋਈ ਨਹੀਂ ਪਹੁੰਚਦਾ, ਆਪਾਂ ਸਾਰਾ ਦਿਨ ਤੁਰੇ ਫਿਰੀਏ ਸੜਕਾਂ ਤੇ, ਮੰਜ਼ਿਲ ਮਕਸੂਦ ਹੀ ਨਹੀਂ, ਰਸਤਾ ਹੀ ਨਹੀਂ, ਨਕਸ਼ਾ ਹੀ ਨਹੀਂ, ਕਿੱਧਰ ਜਾਣਾ, ਕਿਵੇਂ ਜਾਓਗੇ, ਪਤਾ ਹੀ ਨਹੀਂ ਹੈ, ਤਾਂ ਕਿਵੇਂ ਪਹੁੰਚੋਗੇ? ਤੁਰਨ ਨਾਲ ਨਹੀਂ ਪਹੁੰਚਦਾ, ਕਿੱਧਰ ਤੁਰ ਰਿਹਾ ਸਵਾਲ ਇਹ ਹੈ, ਉਹਦੇ ਰਸਤੇ ਉਜਾੜ ਵੱਲ ਤੇ ਨਹੀਂ ਜਾਂਦੇ। ਤਾਂ ਉਸ ਮਹਾਤਮਾ ਨੇ ਇੱਕ ਗੱਲ ਕਹੀ, ਕਹਿੰਦੇ ਸੰਸਾਰ ਦੇ ਲੋਕ ਪਹਿਲੀ ਗਲਤੀ ਕਰ ਲੈਂਦੇ ਨੇ, ਰੱਬ ਨੂੰ ਖੋਜਦੇ ਨੇ, ਹੋਰ ਕੀ ਕਰਨ। ਕਹਿੰਦੇ ਖੋਜੋ ਨਾ, ਤੁਸੀਂ ਗਵਾਚ ਜਾਓ। ਤੁਸੀਂ ਗਵਾਚੋ ਫਿਰ ਕੀ ਹੋਵੇਗਾ? ਕਹਿਣ ਲੱਗੇ ਜਿਹੜੇ ਆਪ ਗਵਾਚ ਗਏ ਫਿਰ ਰੱਬ ਉਹਨਾਂ ਨੂੰ ਲੱਭਣ ਲੱਗ ਪਿਆ ਵੀ ਉਹ ਕਿੱਥੇ ਗਵਾਚੇ ਨੇ। ਜਿਨ੍ਹਾਂ ਦਾ ਆਪਣਾ ਆਪ ਗਵਾਚ ਗਿਆ ਉਹਨੂੰ ਲੱਭਣ ਨਹੀਂ ਗਏ, ਕਿਉਂਕਿ ਲੱਭਦੀ ਤੇ ਉਹ ਚੀਜ਼ ਹੈ ਜਿਹੜੀ ਸਾਡੇ ਤੋਂ ਛੋਟੀ ਹੈ, ਉਹ ਤੇ ਬੜਾ ਵੱਡਾ ਕਿਵੇਂ ਮਿਲੇਗਾ। ਤੁਸੀਂ ਆਪਣੇ ਆਪ ਨੂੰ ਗਵਾਓ, ਤੁਸੀਂ ਗਵਾਚ ਜਾਓ, ਭਟਕ ਜਾਓ ਕਿਤੇ, ਔਰ ਇਸ ਤਰ੍ਹਾਂ ਗਵਾਚ ਜਾਓ ਜਿਵੇਂ ਇੱਕ ਮੇਲੇ ਵਿੱਚ ਕੋਈ ਬੱਚਾ ਗਵਾਚ ਜਾਂਦਾ ਹੈ ਤੇ ਉਹ ਪਹਿਲਾਂ ਰੋਂਦਾ ਹੈ, ਉਹਦੀ ਮਾਂ ਨਹੀਂ ਲੱਭਦੀ, ਫਿਰ ਕੱਲਾ ਰੋਂਦਾ ਨਹੀਂ, ਫਿਰ ਪੂਰਾ ਜ਼ੋਰ ਲਾਉਂਦਾ ਰੋਣ ਤੇ, ਫਿਰ ਜ਼ੋਰ ਲਾਉਣ ਤੋਂ ਬਾਅਦ ਥੱਕ ਜਾਂਦਾ ਤੇ ਉਹਦੀ ਹਿਜਕੀ ਵੱਜ ਜਾਂਦੀ, ਉਹਦੇ ਸਵਾਸ ਟੁੱਟਣ ਲੱਗ ਪੈਂਦੇ, ਰੋ ਰੋ ਕੇ ਬੇਹਾਲ ਹੋ ਜਾਂਦਾ, ਅੱਖਾਂ ਦਾ ਪਾਣੀ ਮੁੱਕ ਜਾਂਦਾ, ਸਮਾਪਤੀ ਹੋ ਜਾਂਦੀ ਸ਼ਕਤੀ ਦੀ। ਤਾਂ ਕਿਨੂੰ ਸੰਤ ਕਹਿੰਦੇ ਨੇ ਜਿਹੜਾ ਰੱਬ ਦੀ ਯਾਦ ਵਿੱਚ ਗਵਾਚ ਗਿਆ ਸੰਸਾਰ ਦੇ ਮੇਲੇ ਵਿੱਚ, ਦਿਨ ਰਾਤ ਰੋਈ ਜਾਂਦਾ, ਦਿਨ ਰਾਤ ਪੁਕਾਰੀ ਜਾਂਦਾ, ਤੇ ਜਦੋਂ ਕੋਈ ਰੋ ਰੋ ਕੇ ਥੱਕ ਜਾਂਦਾ, ਉਹਦੇ ਅਥਰੂ ਸੁੱਕ ਜਾਂਦੇ ਨੇ, ਉਸ ਵੇਲੇ ਪਰਮਾਤਮਾ ਨੂੰ ਆ ਕੇ ਲੱਭ ਲੈਂਦਾ, ਉੱਥੇ ਮਿਲਾਪ ਹੈ। ਜਿਹੜੇ ਗਵਾਚੇ, ਔਰ ਇੱਕ ਮੈਂ ਤੁਕ ਗੁਰੂ ਗ੍ਰੰਥ ਸਾਹਿਬ ਜੀ ਦੀ ਕਹਿ ਦਿਆਂ, ਸੱਚੇ ਪਾਤਸ਼ਾਹ ਕਹਿੰਦੇ ਆਪ ਗਵਾਈਐ ਤੂੰ ਗਵਾਚਣ ਦੀ ਜਾਚ ਸਿੱਖ, ਡੁੱਬਿਆ ਕਰ ਜਪਜੀ ਸਾਹਿਬ ਵਿੱਚ ਗਵਾਚ ਜਾਇਆ ਕਰ, ਜਾਪ ਸਾਹਿਬ ਵਿੱਚ ਗਵਾਚਿਆ ਕਰ ਵੀ ਕਦੀ ਕਦੀ ਸਵੇਰੇ ਇੱਕ ਘੰਟਾ ਗਵਾ ਆਪਣੇ ਆਪ ਨੂੰ ਵਿੱਚ, ਭੁੱਲ ਜਾਇਆ ਕਰ ਮੈਂ ਕੌਣ ਹਾਂ, ਮੈਂ ਕਿਹੜੇ ਅਹੁਦੇ ਤੇ ਹਾਂ, ਲੋਕ ਮੈਨੂੰ ਕੀ ਕਹਿੰਦੇ ਨੇ, ਪਰਿਵਾਰ ਮੇਰਾ ਕੀ ਹੈ, ਮੇਰੇ ਕੋਲ ਕਿੰਨਾ ਧਨ ਹੈ, ਅੱਜ ਮੈਂ ਕੀ ਕਰਨਾ ਹੈ, ਕੱਲ ਮੈਨੂੰ ਕਿਸੇ ਨੇ ਕੀ ਕਿਹਾ ਸੀ, ਅੱਜ ਮੈਂ ਕਿਸੇ ਨੂੰ ਕੀ ਕਹਿਣਾ, ਕਿਹਦੇ ਤੋਂ ਬਦਲਾ ਲੈਣਾ, ਕਿਹਨੂੰ ਸਬਕ ਸਿਖਾਉਣਾ। ਜ਼ਿਆਦਾ ਨਾ ਕਰੀ, ਇੱਕ ਘੰਟਾ ਭੁੱਲਿਆ ਕਰ ਅੰਮ੍ਰਿਤ ਵੇਲੇ, ਇਹ ਸਾਰੀਆਂ ਗੱਲਾਂ ਭੁੱਲਿਆ ਕਰ, ਤੇ ਜਿੱਦਣ ਕਿਸੇ ਨੂੰ ਭੁੱਲਣਾ ਆ ਜਾਏ ਫਿਰ ਉਹ ਕਹਿੰਦਾ ਇੱਕ ਘੰਟਾ ਕਿਉਂ, ਸਾਰਾ ਦਿਨ ਹੀ ਭੁੱਲ ਕੇ ਰਹੀਏ। ਕਿਉਂਕਿ ਭੁੱਲਣ ਵਿੱਚ, ਸੰਸਾਰ ਨੂੰ ਭੁੱਲਣ ਵਿੱਚ ਬੜਾ ਸੁੱਖ ਹੈ, ਤੇ ਜਿਉਂ ਹੀ ਕੋਈ ਸੰਸਾਰ ਨੂੰ ਭੁੱਲਦਾ ਰੱਬ ਦੀ ਯਾਦ ਉਹਦੇ ਅੰਦਰ ਡੂੰਘਾ ਥਾਂ ਬਣਾ ਲੈਂਦੀ, ਨਿਸ਼ਾਨ ਪੈ ਜਾਂਦਾ, ਫਿਰ ਉਹਨੂੰ ਯਾਦ ਨਹੀਂ ਕਰਨਾ ਪੈਂਦਾ, ਇੱਕ ਦਸ਼ਾ ਆ ਜਾਂਦੀ, ਉਹਨੂੰ ਕਹਿੰਦੇ ਨੇ ਵਿਰਾਗ। ਸੰਸਾਰ ਆਪਣੇ ਆਪ ਮਿੱਟੀ ਭਾਸਣ ਲੱਗ ਪੈਂਦਾ, ਆਪਣੇ ਆਪ ਛੁੱਟਣ ਲੱਗ ਪੈਂਦਾ, ਤੇ ਜਿਉਂ ਹੀ ਇਸ ਦਿਸ ਦੇ ਸੰਸਾਰ ਦੇ ਸੰਪਰਕ ਘੱਟ ਹੁੰਦੇ ਨੇ, ਕਨੈਕਸ਼ਨ ਟੁੱਟਦੇ ਨੇ, ਦੂਸਰੇ ਪਾਸੇ ਤਾਰ ਜੁੜਦੀ ਹੈ ਤੇ ਉਹ ਦੁਨੀਆ ਫਿਰ ਰੰਗ ਨਾਲ ਭਰੀ ਹੋਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਏਕ ਰਤੀ ਬਿਨ ਏਕ ਰਤੀ ਕੇ। ਕਹਿੰਦੇ ਰੰਗੇ ਤਾਂ ਗਏ ਨਹੀਂ, ਆ ਪਿੱਛੇ ਹੋਲੀ ਲੰਘੀ, ਲੋਕ ਇੱਕ ਦੂਜੇ ਤੇ ਰੰਗ ਵਗਾਉਂਦੇ ਨੇ, ਕੱਪੜੇ ਰੰਗਾਏ ਜਾਂਦੇ ਨੇ, ਕਿਉਂਕਿ ਮਨੁੱਖ ਦਾ ਮਨ ਜਿਹੜਾ ਰੰਗਾਂ ਤੋਂ ਬੜਾ ਪ੍ਰਭਾਵਿਤ ਹੈ, ਰੰਗਾਂ ਦਾ ਇੱਕ ਵਿਗਿਆਨ ਹੈ, ਇਹ ਆਦਮੀ ਕਿਵੇਂ ਦਾ, ਇਹ ਇਹਦੇ ਕੱਪੜੇ ਦੱਸ ਦੇਣਗੇ ਇਹਦੇ ਮਨ ਦੇ ਰੰਗ ਕਿਵੇਂ ਦੇ ਨੇ। ਧਾਰੀਆਂ ਨੇ, ਮਨ ਵਿੱਚ ਵੱਖਰੇ ਵੱਖਰੇ ਰੰਗ ਨੇ, ਵੱਖਰੀ ਵੱਖਰੀ ਤਰ੍ਹਾਂ ਦਾ। ਇੱਥੋਂ ਤੱਕ ਤੁਸੀਂ ਖਿਆਲ ਕਰਨਾ ਕਿ ਜਿਹੜੀ ਸਾਡੇ ਕਮਰੇ ਵਿੱਚ ਲਾਈਟ ਜਗਦੀ ਏ ਉਹ ਹਰ ਇੱਕ ਬੰਦੇ ਦੀ ਵੱਖਰੀ ਪਸੰਦ ਦੀ ਹੁੰਦੀ ਹੈ। ਕੋਈ ਲਾਲ ਲਾਈਟ ਪਸੰਦ ਕਰਦਾ, ਕੋਈ ਸਫੈਦ, ਕੋਈ ਥੋੜੀ ਜਿਹੀ ਹਲਕੀ ਪੀਲੀ ਜਿਹੀ ਪਸੰਦ ਕਰਦਾ, ਇਹ ਉਹਦੇ ਮਨ ਦੀ ਦਸ਼ਾ ਹੈ। ਤਾਂ ਇਹ ਇੱਕ ਪ੍ਰੇਮੀ ਮਨ ਦੀ ਤੇ ਜਗਿਆਸੂ ਮਨ ਦੀ ਇੱਕ ਇਹ ਸਿਗਨਲ ਹੈ ਕਿ ਉਹ ਥੋੜੀ ਜਿਹੀ ਕੇਸਰੀ ਰੰਗ ਦੀ ਲਾਈਟ ਨੂੰ ਬਹੁਤਾ ਪਸੰਦ ਕਰੇ। ਵੈਸੇ ਇਹ ਬਹੁਤਾ ਵਿਗਿਆਨ ਗੁਰਮਤ ਵਿੱਚ ਕਿਹਾ ਨਹੀਂ ਗਿਆ, ਪਰ ਕੁਝ ਲਾਭ ਦੇ ਜਾਏ ਤਾਂ, ਜਿਹੜਾ ਕੇਸਰੀ ਹੈ ਨਾ, ਥੋੜਾ ਜਿਹਾ ਲਾਲ ਰੰਗ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਜਦੋਂ ਪ੍ਰੇਮ ਅੰਦਰ ਉਪਜਦਾ ਹੈ, ਪੈਦਾ ਹੁੰਦਾ ਨਿਰੰਕਾਰ ਦਾ, ਤੇ ਮਨ ਦੀ ਜਿਹੜੀ ਪਹਿਲੀ ਧਾਰੀ ਬਣਦੀ, ਪਹਿਲਾ ਰੰਗ ਬਣਦਾ, ਉਹ ਲਾਲ ਹੈ, ਲਾਲ ਰੰਗ ਦਾ ਹੈ, ਰੰਗਿਆ ਹੋਇਆ ਜੀਵਨ ਹੈ। ਔਰ ਇੱਥੇ ਮੈਂ ਹੋਰ ਬੇਨਤੀ ਕਰਾਂ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਇੱਕ ਦਿਨ ਐਸਾ ਵੀ ਮਨੁੱਖ ਦੇ ਜੀਵਨ ਵਿੱਚ ਆ ਜਾਂਦਾ ਜਿਹੜਾ ਸਿਮਰਨ ਨਾਲ ਜੁੜਦਾ, ਨਾਮ ਨਾਲ ਜੁੜਦਾ, ਸ਼ਬਦ ਨਾਲ ਸਾਂਝ ਪਾਉਂਦਾ ਹੈ, ਇੱਕ ਦਿਨ ਉਹਨੂੰ ਭਾਸਣ ਲੱਗ ਪੈਂਦਾ ਕਿ ਉਹਦੇ ਸਰੀਰ ਦੇ ਵਿੱਚੋਂ ਬਾਹਰ ਨੂੰ ਰੰਗ ਡੁੱਲ ਰਹੇ ਨੇ, ਸਰੀਰ ਦੇ ਵਿੱਚੋਂ ਬਾਹਰ ਨੂੰ ਰੰਗ ਆ ਰਹੇ ਨੇ, ਸੁਗੰਧੀਆਂ ਆ ਰਹੀਆਂ ਨੇ, ਆਨੰਦ ਬਾਹਰ ਆ ਰਿਹਾ। ਇਹ ਮੈਂ ਤਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਰਿਹਾ, ਮੈਂ ਇੱਕ ਵਿਸ਼ਾ ਲਿਆ ਸੀ, ਸੰਸਾਰ ਦਾ ਵਿਅਕਤੀ ਧਰਮ ਤੋਂ ਕਿਉਂ ਭੱਜਿਆ ਹੈ, ਕਿਉਂ ਡਰਿਆ ਹੈ। ਉਹਦੇ ਪਿੱਛੇ ਇੱਕੋ ਹੀ ਕਾਰਨ ਹੈ ਕਿ ਧਾਰਮਿਕ ਵਿਖਿਆਨਾਂ ਨੇ ਇਹਦੇ ਉੱਤੇ ਬੜਾ ਜ਼ੋਰ ਦਿੱਤਾ ਵੀ ਧਰਮ ਫਿੱਕਾ ਹੈ, ਸੰਸਾਰ ਨੂੰ ਬਿਲਕੁਲ ਛੱਡ ਦੇਈਦਾ ਹੈ, ਇਸ ਕਰਕੇ ਮਨੁੱਖੀ ਮਨ ਇਹਦੇ ਨਾਲ ਸਹਿਮਤ ਨਹੀਂ ਹੁੰਦਾ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜਿੱਦਣ ਮੇਰੇ ਅੰਦਰ ਨਾਮ ਦੀ ਕਣੀ ਵਸ ਗਈ, ਅੰਦਰ ਰੰਗਿਆ ਗਿਆ, ਉਸ ਦਿਨ ਮੈਂ ਰੱਬ ਨਾਲ ਫਾਗ ਖੇਡਿਆ। ਅਫਾਗ ਸ਼ਬਦ ਤੇ ਬੜਾ ਪੁਰਾਣਾ ਹੈ ਨਾ, ਖੇਡਿਆ ਜਾਂਦਾ ਫਾਗ, ਹੋਲੀ ਖੇਡੀ ਜਾਂਦੀ। ਤੁਸੀਂ ਇਹ ਸ਼ਬਦ ਸੁਣੇ ਹੋਣਗੇ ਕਿ ਆਜ ਹਮਾਰੇ ਬਣੇ ਫਾਗ, ਅੱਜ ਕਹਿੰਦੇ ਮੈਂ ਫਾਗ ਖੇਡ ਰਿਹਾ। ਫਾਗ ਦਾ ਅਰਥ ਹੈ ਰੰਗ ਸਿੱਟਣਾ ਇੱਕ ਦੂਜੇ ਤੇ। ਕਿਹਦੇ ਨਾਲ ਖੇਡਦੇ ਹੋ, ਕਿਹਦੇ ਨਾਲ ਫਾਗ ਖੇਡਦੇ ਹੋ? ਗਲੀ ਮੁਹੱਲੇ ਵਿੱਚ ਹੁੱਲੜਬਾਜ਼ੀ ਹੁੰਦੀ ਹੈ, ਲੜਾਈ ਝਗੜਾ ਹੁੰਦਾ ਹੈ, ਇੱਕ ਦੂਜੇ ਤੇ ਚਿੱਕੜ ਵਗਾ ਰਹੇ ਹੋ, ਤੇ ਸਮਾਜ ਨੇ ਤੇ ਇਹ ਕੀਤਾ, ਕਹਿੰਦੇ ਚਿੱਕੜ ਵਗਾਉਂਦੇ ਇੱਕ ਦੂਜੇ ਤੇ, ਇੱਕ ਦੂਜੇ ਦੇ ਕੱਪੜਿਆਂ ਨੂੰ ਧੱਬੇ ਲਾ ਦਿੰਦੇ ਨੇ, ਤੇ ਇੱਥੇ ਹੈ ਹੀ ਇਹ ਹੈ, ਹੋਰ ਕੀ ਹੈ? ਇੱਕ ਦੂਜੇ ਤੇ ਜੋ ਕੁਝ ਬੰਦੇ ਦੇ ਕੋਲ ਹੀ ਉਹ ਹੀ ਸੁੱਟੇਗਾ ਨਾ ਦੂਸਰੇ ਤੇ। ਅੰਦਰ ਤੇ ਪਿਆਰ ਹੈ ਹੀ ਨਹੀਂ ਕਿਸੇ ਦੇ, ਬਾਹਰ ਲਈ ਫਿਰੇ ਨਕਲੀ ਰੰਗ ਖਰੀਦ ਕੇ ਸੁੱਟੇਗਾ। ਨਾ ਇਹਦੇ ਸ਼ਬਦਾਂ ਵਿੱਚ ਪਿਆਰ ਹੈ, ਨਾ ਇਹਦੀ ਨਜ਼ਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਰੱਬ ਦੇ ਪਿਆਰ ਦੀ ਗੱਲ ਹੈ, ਨਾ ਇਹਦੇ ਰੋਮਾਂ ਵਿੱਚੋਂ ਕੋਈ ਤਿਰੰਗਾ ਨਿਕਲਦੀਆਂ ਨੇ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਹੈ, ਸਾਦਗੀ ਹੈ, ਆਨੰਦ ਹੈ, ਤੇ ਫਿਰ ਬਾਹਰੋਂ ਖਰੀਦਣ ਜਾਏਗਾ। ਬਸ ਫਰਕ ਇੰਨਾ ਹੀ ਹੈ। ਗੁਰੂ ਸਾਹਿਬ ਨੇ ਕਿਹਾ ਵੀ ਤੂੰ ਸਾਰੀਆਂ ਚੀਜ਼ਾਂ ਸੰਸਾਰ ਵਿੱਚੋਂ ਮਿਲ ਸਕਦੀਆਂ ਨੇ, ਇੱਕ ਚੀਜ਼ ਨਾ ਤੂੰ ਉੱਥੋਂ ਖਰੀਦੀ, ਜੇ ਤੂੰ ਉੱਥੋਂ ਖਰੀਦੇਗਾ ਤੇ ਉਹ ਓਰੀਜਨਲ ਨਹੀਂ ਹੋਵੇਗੀ, ਡੁਪਲੀਕੇਟ ਬਿਲਕੁਲ। ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕਰ ਦਿੱਤਾ, ਕਹਿੰਦੇ ਤੂੰ ਸਰੀਰ ਵਾਸਤੇ ਭੋਜਨ ਖਾਣਾ ਹੈ ਨਾ, ਜਾ ਬਾਜ਼ਾਰ ਵਿੱਚ ਸੌਦਾ ਪੱਤਾ ਖਰੀਦ ਕੇ ਲਿਆ, ਕੋਈ ਇਤਰਾਜ਼ ਨਹੀਂ। ਕੱਪੜਾ ਤੂੰ ਪਾਉਣਾ ਬਾਜ਼ਾਰ ਵਿੱਚੋਂ ਖਰੀਦ ਲੈ, ਕੋਈ ਇਤਰਾਜ਼ ਨਹੀਂ ਗੁਰੂ ਨੂੰ। ਸਫ਼ਰ ਕਰਨਾ ਤਾਂ ਵੀ ਕੋਈ ਚੀਜ਼ ਖਰੀਦ ਲੈ, ਰਹਿਣ ਲਈ ਮਕਾਨ ਵੀ ਬਣਾ ਸਕਣਾ, ਧਨ ਵੀ ਉੱਥੋਂ ਮਿਲ ਜਾਏਗਾ, ਸਭ ਕੁਝ ਮਿਲੇਗਾ। ਪਰ ਇੱਕ ਗਲਤੀ ਨਾ ਕਰ ਲਈ, ਸੰਸਾਰ ਦੇ ਬਾਜ਼ਾਰ ਵਿੱਚੋਂ ਖੁਸ਼ੀ ਨਹੀਂ ਮਿਲਣੀ, ਉੱਥੋਂ ਨਹੀਂ ਮਿਲੇਗੀ, ਉੱਥੇ ਹੈ ਹੀ ਨਹੀਂ। ਅਸੀਂ ਕਹਿੰਦੇ ਹਾਂ ਮਿਲੇਗੀ ਇਹਨਾਂ ਚੀਜ਼ਾਂ ਵਿੱਚੋਂ, ਕਦੀ ਕਿਸੇ ਨੂੰ ਮਿਲੀ ਹੈ? ਕੋਈ ਵਿਅਕਤੀ ਇਹਨਾਂ ਨੂੰ ਪਾ ਕੇ ਅੱਜ ਤੱਕ ਖੁਸ਼ ਹੋਇਆ ਹੋਵੇ? ਜਿੰਨਾ ਕੁ ਤੁਹਾਡੇ ਕੋਲ ਇਹ ਪਿਛਲਾ ਇਤਿਹਾਸ ਹੈ ਉਹਨੂੰ ਫੋੜ ਕੇ ਦੇਖ ਲਓ। ਬਸ ਇੱਕੋ ਗੱਲ ਦੇ ਉੱਤੇ ਤੁਸੀਂ ਕੰਮ ਕਰਨਾ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸਭ ਕੁਝ ਤੁਹਾਨੂੰ ਸੰਸਾਰ ਵਿੱਚੋਂ ਮਿਲੇਗਾ, ਖੁਸ਼ੀ ਨਹੀਂ ਮਿਲੇਗੀ। ਅਸੀਂ ਕਵਾਂਗੇ ਲੈ ਲਵਾਂਗੇ ਖੁਸ਼ੀ। ਆ ਬੰਦਾ ਜਦੋਂ ਸ਼ਰਾਬ ਪੀਣ ਵਾਸਤੇ ਠੇਕੇ ਦੇ ਅੱਗੇ ਖੜਾ ਹੁੰਦਾ ਤੇ ਉਹਦੇ ਪਿੱਛੇ ਮਨਸਾ ਕੀ ਹੈ? ਉਹ ਉਸ ਪਾਣੀ ਨੂੰ ਪੀ ਕੇ ਖੁਸ਼ ਰਹਿਣਾ ਚਾਹੁੰਦਾ ਕਿ ਥੋੜਾ ਜਿਹਾ ਮਸਤ ਹੋ ਜਾ, ਥੋੜਾ ਜਿਹਾ ਵਿਚਾਰ ਬੰਦ ਹੋ ਜਾਣ, ਥੋੜੀ ਜਿਹੀ ਮਸਤੀ ਛਾ ਜਾਏ ਸਰੀਰ ਤੇ। ਸਤਿਗੁਰੂ ਨੇ ਕਿਹਾ ਨਕਲੀ ਹੈ ਮਸਤੀ ਜਿਹੜੀ ਤੂੰ ਖਰੀਦਣ ਚੱਲਾ ਹੈ। ਮਨੁੱਖ ਸੰਸਾਰ ਵਿੱਚ ਜਾਂਦਾ ਹੈ, ਆਪਣੇ ਆਪ ਨੂੰ ਸੁੰਦਰ ਬਣਾਉਣ ਦਾ ਯਤਨ ਕਰਦਾ, ਆਪਣੇ ਆਪ ਨੂੰ ਬੜਾ ਕੁਝ ਕਰਨ ਦਾ ਯਤਨ ਕਰਦਾ, ਔਰ ਇਹ ਚੀਜ਼ਾਂ ਵੇਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਮਕਾਲੀ ਇੱਕ ਉਸ ਵਕਤ ਦਾ ਪਹਾੜੀ ਰਾਜਾ ਭਰਮ ਗਿਆ ਸੀ, ਚਿੰਤਾ ਵਿੱਚ ਪੈ ਗਿਆ ਸੀ। ਕਿਉਂਕਿ ਮੈਂ ਉਹਨਾਂ ਦੇ ਜੀਵਨ ਦੀ ਛੋਟੀ ਜਿਹੀ ਗੱਲ ਸਾਂਝੀ ਕਰਦਿਆਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀ ਇਹ ਬਾਣੀ ਉਚਾਰਨ ਕੀਤੀ ਹੈ, ਇਹ ਉਦੋਂ ਉਚਾਰਨ ਕੀਤੀ ਜਦੋਂ ਅਸਾਮ ਦਾ ਇੱਕ ਉਹਨਾਂ ਦਾ मित्र राजा रतन राय उन्होंने मिलन वास्ते आया से। उस वक्त उन्होंने दिनों में उचारी है। ये जिहड़ा रतन राय है कौन है, मैं थोड़ी जी इहदी व्याख्या तुहाडे नाल सांझी कर दिया। रतन राय कौन सी? गुरु गोबिंद सिंह पातशाह दे पिता गुरु तेग बहादुर साहब जदों असाम दे दौरे ते गए यात्रा ते प्रचार वास्ते, उत्थे उन्हां नूं एक राजा मिलिया सी जिहदा नाम सी राम, राजा राम जी उन्हूं कहिंदे सी। इहदी उम्र सी करीब 50 साल। इहदे घर पुत्तर नहीं सी, औलाद नहीं सी। मैं गल नूं छोटी करांगा भावें इहनूं किन्ना लंबी लै जां। ਇਹ ਸਮੇਤ ਰਾਣੀ ਦੇ ਆਇਆ, ਪਰ ਇੰਨੀ ਉਮਰ ਹੋਣ ਕਰਕੇ ਗੁਰੂ ਸਾਹਿਬ ਨਾਲ ਗੱਲ ਨਹੀਂ ਸਾਂਝੀ ਕਰਦਾ ਵੀ ਮੇਰੇ ਘਰ ਵਿੱਚ ਔਲਾਦ ਨਹੀਂ। ਹਜ਼ੂਰ ਨੇ ਇਹਦੇ ਚਿਹਰੇ ਨੂੰ ਪੜਿਆ ਤੇ ਇੱਕ ਬਚਨ ਕੀਤਾ, ਰਾਜਨ ਕੀ ਚਾਹੁੰਦੇ ਹੋ? ਇਹਨੇ ਸਿਰ ਨੀਵਾਂ ਕਰ ਲਿਆ। ਫਿਰ ਨਾਲ ਦੇ ਕਿਸੇ ਮਨੁੱਖ ਨੇ ਕਿਹਾ ਵੀ ਮਹਾਰਾਜ ਇਹਦੇ ਘਰ ਵਿੱਚ ਕੋਈ ਔਲਾਦ ਨਹੀਂ। ਹਜ਼ੂਰ ਤਰੁੱਠ ਪਏ, ਉਹਨੂੰ ਨੇੜੇ ਸੱਦਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ ਵਿੱਚ ਉਸ ਵਕਤ ਇੱਕ ਮੋਹਰ ਸੀ, ਗੁਰਿਆਈ ਦੀ ਮੋਹਰ ਹੱਥ ਵਿੱਚ ਮੋਹਰ ਸੀ ਸੋਨੇ ਦੀ। ਰਾਜੇ ਦੀ ਬਾਂਹ ਫੜੀ ਤੇ ਰਾਜੇ ਦੇ ਪੱਟ ਦੇ ਉੱਤੇ ਉਹਦੀ ਲੱਤ ਦੇ ਉੱਤੇ ਮੋਹਰ ਖਬੋ ਦਿੱਤੀ, ਨਿਸ਼ਾਨ ਪੈ ਗਿਆ, ਨਿਸ਼ਾਨ ਲੱਗ ਗਿਆ ਤੇ ਬਚਨ ਕੀਤਾ, ਰਾਜਨ ਤੇਰੇ ਘਰ ਗੁਰੂ ਨਾਨਕ ਦਾ ਸਿੱਖ ਆਵੇਗਾ, ਜਨਮ ਲਏਗਾ, ਆਹ ਜਿਹੜੀ ਨਿਸ਼ਾਨੀ ਅਸੀਂ ਤੇਰੀ ਲੱਤ ਤੇ ਲਾਈ ਏ ਉਹਦੇ ਮੱਥੇ ਤੇ ਹੋਵੇਗੀ, ਬਚਨ ਕਰ ਦਿੱਤਾ, ਇਹ ਨਿਸ਼ਾਨੀ ਹੋਵੇਗੀ। ਰਾਜਾ ਚਲਾ ਗਿਆ। ਵਕਤ ਪਾ ਕੇ ਇੱਧਰ ਉਸ ਰਾਜੇ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਨਮ ਲਿਆ, ਇਕੱਠੇ ਜਨਮ ਹੋਇਆ ਤਕਰੀਬਨ। ਹੁਣ ਇੱਕ ਪਾਸੇ ਗੁਰੂ ਕਾ ਬਚਨ ਸੀ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਤੇ ਰਾਜਾ ਰਾਮ ਰਾਏ ਜਿਹਨੂੰ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਉਹ ਵੀ ਚੜਾਈ ਕਰ ਗਿਆ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਗੁਰੂ ਬਣ ਗਏ, ਉਹਨਾਂ ਦੀ ਉਮਰ ਹੋ ਗਈ 20 ਸਾਲ 19 ਸਾਲ, ਆਨੰਦਪੁਰ ਸਾਹਿਬ। ਦੂਜੇ ਪਾਸੇ ਰਤਨ ਰਾਏ ਦਾ ਰਾਮ ਦਾ ਜਿਹੜਾ ਪੁੱਤਰ ਸੀ ਰਤਨ, ਉਹਦਾ ਨਾਮ ਰੱਖਿਆ ਸੀ ਰਤਨ ਰਾਏ, ਜਿਹਨੇ ਜਨਮ ਲਿਆ ਸੀ ਉਹਦੀ ਉਮਰ ਵੀ 19-20 ਸਾਲ ਹੋ ਗਈ। ਪਰ ਰਤਨ ਰਾਏ ਨੂੰ ਉਹਦੀ ਮਾਂ ਨੇ ਦੱਸਿਆ ਨਹੀਂ ਵੀ ਤੇਰਾ ਜਨਮ ਕਿਵੇਂ ਹੋਇਆ ਸੀ। ਤਕਰੀਬਨ ਐਸਾ ਹੁੰਦਾ ਹੈ, ਮਨੁੱਖੀ ਮਨ ਐਸਾ ਹੈ ਕਿ ਉਹ ਚੀਜ਼ਾਂ ਨੂੰ ਭੁੱਲਦਾ ਬਹੁਤ ਜਲਦੀ। ਭੁੱਲ ਗਈ ਉਹਦੀ ਮਾਂ, ਲਿਆ ਜ਼ਰੂਰ ਸੀ ਗੁਰੂ ਕੋਲੋਂ, ਲਿਆ ਚੇਤੇ ਵਿੱਚੋਂ ਨਿਕਲ ਗਿਆ, ਜਾਂ ਚੇਤੇ ਆਇਆ ਵੀ ਤੇ ਅੰਦਰ ਸਾਡੇ ਇੱਕ ਮਨ ਇਸ ਤਰ੍ਹਾਂ ਦਾ ਹੈ ਜਦੋਂ ਨਹੀਂ ਹੁੰਦਾ ਉਦੋਂ ਗੁਰੂ ਨੂੰ ਕਹਿੰਦੇ ਹਾਂ ਕਿਰਪਾ ਕਰੋ, ਜਦੋਂ ਹੋ ਜਾਂਦਾ ਹੈ ਉਦੋਂ ਸੋਚ ਲੈਂਦੇ ਹਾਂ ਪਤਾ ਨਹੀਂ ਗੁਰੂ ਨੇ ਕਿਰਪਾ ਕੀਤੀ ਕਿ ਆਪੇ ਹੀ ਹੋ ਗਿਆ। ਇਹ ਮਨੁੱਖੀ ਮਨ ਹੈ, ਜਦੋਂ ਨਹੀਂ ਨਾ ਹੁੰਦਾ ਉਦੋਂ ਮਨੁੱਖ ਕਹਿੰਦਾ ਬਈ ਤੁਸਾਂ ਹੀ ਕਰਨਾ, ਤੁਹਾਡੀ ਕਿਰਪਾ ਨਾਲ ਸਤਿਗੁਰੂ ਅੱਗੇ ਅਰਦਾਸ ਆਪਾਂ ਕਰਨੇ ਆ ਸਾਰੇ। ਪਰ ਇਹ ਕੁਦਰਤੀ ਹੈ ਵੀ ਜਦੋਂ ਕੰਮ ਹੋ ਜਾਂਦਾ ਤੇ ਕਈ ਵਾਰੀ 2 ਸਾਲਾਂ ਬਾਅਦ ਪਤਾ ਲੱਗਦਾ ਵੀ ਆਪਾਂ ਵੀ ਕਿਹਾ ਸੀ ਵੀ ਜੇ ਗੁਰੂ ਨੇ ਕਿਰਪਾ ਕੀਤੀ ਤੇ ਅਸੀਂ ਗੁਰੂ ਸਾਹਿਬ ਦੇ ਚਰਨ ਪਾਵਾਂਗੇ, ਜਾਂ ਆਪਾਂ ਕਈ ਕੁਝ ਕਿਹਾ ਹੁੰਦਾ ਵੀ ਅਖੰਡ ਪਾਠ ਸਾਹਿਬ ਕਰਾਵਾਂਗੇ ਜਾਂ ਹੋਰ ਕੋਈ ਕੰਮ ਕਰਾਂਗੇ, ਤਾਂ ਉਹ ਭੁੱਲਣ ਦੀ ਆਦਤ ਹੈ ਕੁਦਰਤੀ ਤੌਰ ਤੇ। ਤਾਂ ਇਹਨੂੰ ਵੀ ਭੁੱਲ ਗਿਆ, ਮਾਂ ਦਾ ਫਰਜ਼ ਬਣਦਾ ਸੀ ਵੀ ਪਤੀ ਤੇ ਚੜਾਈ ਕਰ ਗਿਆ ਤੇ ਪੁੱਤਰ ਨੂੰ ਦੱਸੇ 10 ਸਾਲ ਦੇ ਨੂੰ ਬੇਟਾ ਤੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ, ਪਰ ਭੁੱਲ ਗਈ। 20 ਸਾਲਾਂ ਦੀ ਉਹਦੀ ਉਮਰ ਹੋਈ ਰਤਨ ਰਾਏ ਦੀ। ਇੱਕ ਦਿਨ ਸ਼ੀਸ਼ੇ ਦੇ ਅੱਗੇ ਖੜਾ ਹੋ ਕੇ ਪੱਗ ਬੰਨ ਰਿਹਾ ਤੇ ਉਹ ਜਿਹੜੀ ਮੋਹਰ ਲਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਦੇ ਪਿਤਾ ਦੇ ਪੱਟ ਦੇ ਉੱਤੇ, ਉਹ ਮੋਹਰ ਰਤਨ ਰਾਏ ਦੇ ਮੱਥੇ ਦੇ ਦਾਗ ਜਿਹਾ ਬਣਿਆ ਹੋਇਆ ਸੀ। ਜਿਸ ਵੇਲੇ ਪੱਗ ਬੰਨ੍ਹ ਰਿਹਾ ਸੀ ਇਹਦਾ ਧਿਆਨ ਗਿਆ ਮੱਥੇ ਤੇ, ਨਿਸ਼ਾਨ ਸੀ ਮਸਤਕ ਤੇ ਲੱਗਾ ਹੋਇਆ, ਬੜਾ ਉਹਨੂੰ ਮਿਲਿਆ, ਬਹੁਤ ਵੇਖਿਆ। 2-3 ਦਿਨ ਸੋਚਦਾ ਰਿਹਾ ਵੀ ਪਤਾ ਨਹੀਂ ਕਿਤੇ ਛੋਟੇ ਹੋਇਆ, ਕਿਤੇ ਡਿੱਗਿਆ, ਕੋਈ ਇੱਟ ਵੱਜ ਗਈ। ਤੇ ਇੱਕ ਦਿਨ ਆਪਣੀ ਬਜ਼ੁਰਗ ਮਾਂ ਕੋਲ ਗਿਆ, ਕਹਿੰਦਾ ਮਾਂ ਮੇਰੇ ਮੱਥੇ ਤੇ ਇਹ ਸੱਟ ਲੱਗੀ, ਕੋਈ ਦਾਗ ਲੱਗ ਗਿਆ। ਛੋਟੇ ਹੁੰਦਿਆਂ ਮੈਂ ਬਹੁਤ ਇਹਨੂੰ ਮਿਲਿਆ ਪਰ ਜਾਂਦਾ ਨਹੀਂ। ਹੁਣ ਦਾਗ ਨੇ ਚੇਤਾ ਕਰਾ ਦਿੱਤਾ, ਮਾਂ ਨੂੰ ਯਾਦ ਆ ਗਈ। ਜਦੋਂ ਯਾਦ ਆਈ ਤੇ ਅੱਖਾਂ ਵਿੱਚ ਪਾਣੀ ਆ ਗਿਆ। ਕਹਿਣ ਲੱਗੀ, ਬੇਟਾ ਇਹ ਸੱਟ ਤੈਨੂੰ ਹੋਰ ਕਿਤੇ ਹੁਣ ਲੱਗੀ, ਇਹ ਚੋਟ ਤੈਨੂੰ ਗੁਰੂ ਨਾਨਕ ਦੇ ਘਰੋਂ ਲੱਗੀ ਹੋਈ ਹੈ, ਉਥੋਂ ਨਿਸ਼ਾਨੀ ਲੱਗੀ। ਕਿਵੇਂ? ਸਾਰੀ ਗੱਲ ਦੱਸ ਦਿੱਤੀ। ਤੇਰਾ ਜਨਮ ਹੀ ਤਾਂ ਹੋਇਆ ਸੀ, ਤੇਰੇ ਪਿਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਮੋਹਰ ਦੀ ਨਿਸ਼ਾਨੀ ਲਾਈ ਸੀ। ਮੈਂ ਵਿਸਰ ਗਈ ਹਾਂ, ਮੈਨੂੰ ਭੁੱਲ ਗਿਆ ਹੈ, ਮੈਨੂੰ ਯਾਦ ਨਹੀਂ ਰਿਹਾ। ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਤੂੰ ਇੱਥੇ ਧਰਤੀ ਤੇ ਸਵਾਸ ਲੈ ਰਿਹਾ। ਬਸ ਨਿਸ਼ਾਨੀ ਸੀ, ਹੈ ਤੇ ਪਹਿਲਾਂ ਹੀ ਗੁਰੂ ਨਾਨਕ ਦਾ ਸਿੱਖ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ ਸੀ ਤੇਰੇ ਘਰ ਗੁਰੂ ਨਾਨਕ ਦਾ ਸਿੱਖ ਆਵੇਗਾ। ਬਸ ਬਾਹਰੋਂ ਇੱਕ ਸ਼ਬਦ ਦੀ ਚੋਟ ਦੀ ਲੋੜ ਪਈ, ਸਿੱਖੀ ਅੰਦਰੋਂ ਕੜ ਪਾਟ ਕੇ ਬਾਹਰ ਨਿਕਲ ਆਈ। ਕਹਿਣ ਲੱਗਾ, ਉਹ ਗੁਰੂ ਕਿੱਥੇ ਨੇ? ਪਤਾ ਕੀਤਾ, ਆਪ ਤੇ ਸ਼ਹੀਦ ਹੋ ਗਏ ਉਹਨਾਂ ਦੇ ਪੁੱਤਰ ਰਤਨ ਰਾਏ ਦੇ ਮਨ ਵਿੱਚ ਨਾ ਨੀਂਦ ਨਾ ਭੁੱਖ। ਕਹਿੰਦਾ, ਮੈਂ ਗੁਰੂ ਨੂੰ ਮਿਲ ਕੇ ਆਉਣਾ ਹੈ, ਮੈਂ ਗੁਰੂ ਨੂੰ ਮਿਲਣਾ ਹੈ। ਤੇ ਉਸ ਵਕਤ ਤਿੰਨ ਚੀਜ਼ਾਂ ਉਹਨੇ, ਕਿਉਂਕਿ ਰਾਜਾ ਸੀ, ਗੁਰੂ ਗੋਬਿੰਦ ਸਿੰਘ ਨੂੰ ਭੇਟਾ ਕਰਨ ਵਾਸਤੇ ਲਈਆਂ। ਇੱਕ ਪ੍ਰਸ਼ਾਦੀ ਹਾਥੀ, ਜਿਸ ਦੇ ਸੁੰਡ ਤੋਂ ਲੈ ਕੇ ਪੂੰਛ ਤੱਕ ਇੱਕ ਚਿੱਟੀ ਲਕੀਰ ਸੀ, ਵਿਸ਼ੇਸ਼ਤਾ ਸੀ ਉਹਦੇ ਵਿੱਚ। ਇੱਕ ਪੰਜ ਕਲਾ ਸ਼ਸਤਰ, ਜਿਹਦੇ ਵਿੱਚ ਪੰਜ ਕਲਾ ਸਨ, ਤੇ ਇੱਕ ਚੰਦਨ ਦੀ ਚੌਂਕੀ। ਇਹ ਤਿੰਨ ਚੀਜ਼ਾਂ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਰਤਨ ਰਾਏ ਆ ਗਿਆ, ਗੁਰੂ ਕਲਗੀਆਂ ਵਾਲੇ ਦੀ ਉਮਰ ਵੀ 20 ਸਾਲ ਦੀ ਸੀ, ਬੜੀ ਸੁੰਦਰਤਾ, ਬੜੀ ਚੜ੍ਹਦੀ ਕਲਾ। ਦੋਵੇਂ ਮਿਲੇ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਰਤਨ ਰਾਏ ਭੁੱਲ ਤੇ ਗਿਆ ਸੈ, ਪਰ ਨਿਸ਼ਾਨੀ ਨੇ ਯਾਦ ਕਰਾ ਦਿੱਤਾ ਹੈ। ਚੇਤਾ ਤਾਂ ਭੁੱਲ ਗਿਆ ਸੀ ਤੈਨੂੰ, ਨਿਸ਼ਾਨੀ ਨੇ ਯਾਦ ਕਰਾ ਦਿੱਤਾ ਹੈ। ਸਿੱਖ ਨਾ ਸਮਝੇ, ਹਜ਼ੂਰ ਨੇ ਕਿਹਾ ਨਿਸ਼ਾਨੀ ਬਹੁਤ ਵੱਡੀ ਚੀਜ਼ ਹੈ। ਤਾਂ ਹੀ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ ਹੈ, ਨਿਸ਼ਾਨ ਇਹ ਸਿੱਖੀ ਪੰਜ ਹਰਫ ਕਾਫ। ਅਸੀਂ ਕਹਿੰਦੇ ਹਾਂ, ਸਿੱਖ ਕੇਸ ਕਿਉਂ ਰੱਖੇ, ਸਿੱਖ ਕਕਾਰ ਕਿਉਂ ਪਾਉਂਦਾ ਹੈ? ਸਿੱਧਾ ਵੀ ਤੇ ਯਾਦ ਕਰ ਲਈਦਾ ਨਾ ਰੱਬ ਨੂੰ, ਸਿੱਧਾ ਵੀ ਤੇ ਯਾਦ ਕਰ ਲਈਦਾ। ਬੜੇ ਬੜੇ ਕਲਾਕਾਰ ਨੇ ਤੁਹਾਡੇ, ਜਿਹੜੇ ਤੁਹਾਨੂੰ ਰੋਜ਼ ਸਿਖਾਉਂਦੇ ਨੇ ਗਾਣਿਆਂ ਵਿੱਚ, ਗੀਤਾਂ ਵਿੱਚ। ਬਈ ਕੋਈ ਨਹੀਂ ਬਾਹਰੋਂ ਲੋੜ ਕਿਸੇ ਚੀਜ਼ ਦੀ, ਮਨ ਸਾਫ਼ ਰੱਖੋ, ਬਸ ਰੱਬ ਆਪੇ ਹੀ ਅੰਦਰ ਰਹਿੰਦਾ। ਇਹ ਸਿਖਾਉਂਦੇ ਨੇ। ਕਦੀ ਕੁਰਬਾਨੀ ਕੀਤੀ ਕਿਸੇ ਨੇ? ਕਦੀ ਕਿਸੇ ਨੇ ਰੱਸਾ ਫਾਂਸੀ ਦਾ ਚੁੰਮਿਆ ਇਹਨਾਂ ਵਿੱਚੋਂ, ਸਿੱਖਿਆ ਦੇਣ ਵਾਲਿਆਂ ਵਿੱਚੋਂ? ਮਨ ਦੀ ਗੱਲ ਨਹੀਂ, ਜੇ ਤਨ ਹੀ ਨਹੀਂ ਭੇਟ ਕੀਤਾ ਮਨ ਕਿੱਥੋਂ ਕਰਾਂਗੇ? ਮਨ ਤੇ ਬੜੀ ਵੱਡੀ ਚੀਜ਼ ਹੈ, ਮਨ ਕਰਕੇ ਵੇਖਣਾ ਜਿੱਦਣ ਗੱਲ ਸ਼ੁਰੂ ਹੋਵੇਗੀ। ਖੈਰ, ਮੈਂ ਸਮੇਂ ਵਿੱਚ ਰਹਾਂ। ਹਜ਼ੂਰ ਨੇ ਕਿਹਾ ਨਿਸ਼ਾਨੀ ਤੈਨੂੰ ਲੈ ਕੇ ਆਈ ਹੈ, ਨਿਸ਼ਾਨੀ ਹੈ ਕੇਸ, ਸਿੱਖ ਦੀ ਨਿਸ਼ਾਨੀ ਮੋਹਰ ਹੈ ਗੁਰੂ ਦੀ। ਤਾਂ ਹੀ ਹਜ਼ੂਰ ਨੇ ਬਚਨ ਕੀਤਾ ਹੈ, ਜਦੋਂ ਬਚਨ ਕਿਹਾ ਸੀ ਨਾ, ਭਾਈ ਦਾਨ ਸਿੰਘ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਮੁਸਲਮਾਨ ਸੀ ਸੱਜਣ ਤੇ ਗੁਰੂ ਕਲਗੀਆਂ ਵਾਲੇ ਤੋਂ ਪ੍ਰਭਾਵਿਤ ਹੋ ਗਿਆ, ਨਾ ਤੇ ਗੁਰੂ ਨੂੰ ਛੱਡ ਸਕਦਾ ਤੇ ਨਾ ਕੇਸ ਰੱਖ ਸਕਦਾ, ਮੁਸਲਮਾਨ ਸੀ। ਹਜ਼ੂਰ ਅੱਗੇ ਨੇ ਲਾਚਾਰਗੀ ਜ਼ਾਹਰ ਕਰ ਦਿੱਤੀ, ਮੈਂ ਕੇਸ ਵੀ ਨਹੀਂ ਰੱਖ ਸਕਦਾ, ਮੈਂ ਤੁਹਾਨੂੰ ਵੀ ਨਹੀਂ ਛੱਡ ਸਕਦਾ। ਹਜ਼ੂਰ ਨੇ ਕਿਹਾ ਵੀ ਮੈਨੂੰ ਤਾਂ ਕੋਈ ਬਹੁਤੀ ਲੋੜ ਨਹੀਂ, ਤੂੰ ਭਾਈ ਨਹੀਂ ਰੱਖਣੇ, ਤੇਰੀ ਮਰਜ਼ੀ, ਹੋਰ ਬੜੇ ਲੋਕ ਨੇ, ਹੋਰ ਕੋਈ ਆ ਜਾਣਗੇ, ਜੇ ਤੂੰ ਨਹੀਂ ਨਿਭਾ ਸਕਦਾ ਨਾ ਰੱਖ। ਪਰ ਇਹ ਵੀ ਇੱਕ ਬੜੀ ਡੂੰਘੀ ਗੱਲ ਹੈ, ਜਦੋਂ ਕਿਤੇ ਗੁਰੂ ਦਾ ਪਿਆਰ ਅੰਦਰ ਵੜ ਜਾਏ, ਸਾਧ ਸੰਗਤ ਸਰੀਰ ਛੁੱਟ ਜਾਏਗਾ, ਅੰਦਰੋਂ ਪਿਆਰ ਨਹੀਂ ਨਿਕਲਦਾ। ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਛੱਡ ਨਹੀਂ ਸਕਦਾ, ਜਦੋਂ ਮੈਂ ਛੱਡਣ ਬਾਰੇ ਸੋਚਦਾ ਮੇਰੇ ਸਵਾਸ ਰੁਕਣ ਲੱਗ ਜਾਂਦੇ। ਤੁਹਾਡੇ ਕੋਲ ਰਹਿਣਾ ਮੈਨੂੰ ਏਡਾ ਹੋਰ ਕੋਈ ਸੁੱਖ ਹੀ ਨਹੀਂ ਲੱਗਦਾ। ਸਤਿਗੁਰਾਂ ਨੇ ਕਿਹਾ ਫਿਰ ਕੇਸ, ਕਹਿੰਦਾ ਜੇ ਕੇਸ ਨਾ ਰੱਖਾਂ ਵੈਸੇ ਸਿੱਖ ਹੋ ਜਾ। ਹਜ਼ੂਰ ਨੇ ਕਿਹਾ ਦਾਨ ਸਿੰਘਾ ਤੂੰ ਤੇ ਸਿਆਣਾ, ਤੈਨੂੰ ਪਤਾ ਹੈ ਵੀ ਕੋਈ ਕਾਗਜ਼ ਹੋਵੇ, ਕੋਈ ਸਨਦ ਹੋਵੇ, ਕੋਈ ਰਜਿਸਟਰੀ ਹੋਵੇ, ਕੋਈ ਸਰਟੀਫਿਕੇਟ ਹੋਵੇ, ਉਹਦੇ ਤੇ ਸਾਰਾ ਕੁਝ ਠੀਕ ਠੀਕ ਲਿਖਿਆ ਹੋਵੇ, ਸਿਰੇ ਤੋਂ ਲੈ ਕੇ ਅਖੀਰ ਤੱਕ ਸਾਰੀਆਂ ਗੱਲਾਂ ਠੀਕ ਲਿਖੀਆਂ ਹੋਣ, ਪਰ ਪਿੱਛੇ ਕਿਸੇ ਦੇ ਸਾਈਨ ਜਾਂ ਮੋਹਰ ਨਾ ਲੱਗੀ ਹੋਵੇ, ਆਪਾਂ ਕੀ ਕਹਿੰਦੇ ਹਾਂ? ਕਹਿ ਦਿੰਦੇ ਹਾਂ ਵੀ ਲਿਖਿਆ ਸਾਰਾ ਕੁਝ, ਪਰ ਇਹਦੇ ਪੱਲੇ ਕੁਝ ਨਹੀਂ ਕਾਗਜ਼ ਦੇ। ਕਿਉਂ? ਕਿਤੇ ਸਾਈਨ ਵੀ ਹੈ ਆਫੀਸਰ ਦੇ, ਕਿਤੇ ਮੋਹਰ ਵੀ ਲੱਗੀ ਹੋਈ ਹੈ, ਸਟੰਪ ਹੈ। ਤਾਂ ਜਦੋਂ ਮੋਹਰ ਨਹੀਂ, ਸਾਰਾ ਕਾਗਜ਼ ਨਿਕੰਮਾ ਹੈ। ਸਤਿਗੁਰਾਂ ਨੇ ਕਿਹਾ ਦਾਨ ਸਿੰਘਾ ਸਿੱਖ ਭਾਵੇਂ ਕਿੰਨਾ ਚੰਗਾ ਹੋਵੇ, ਜਿੰਨਾ ਚਿਰ ਉਹਦੇ ਉੱਤੇ ਕੇਸਾਂ ਦੀ ਮੋਹਰ ਨਹੀਂ, ਮੇਰੀ ਨਜ਼ਰ ਵਿੱਚ ਨਿਕੰਮਾ ਹੈ, ਮੇਰੀ ਨਜ਼ਰ ਵਿੱਚ ਕੰਮਦਾ ਨਹੀਂ ਹੈ। ਮੋਹਰ ਤੋਂ ਬਿਨਾਂ ਕਾਗਜ਼ ਕਾਹਦਾ, ਮੋਹਰ ਤੋਂ ਬਿਨਾਂ ਸਿੱਖ ਕਾਹਦਾ। ਇਹ ਮੋਹਰ ਹੈ ਤੇ ਦਾਨ ਸਿੰਘਾ ਮੈਂ ਇਹ ਐਸੀ ਮੋਹਰ ਲਾ ਦਿੱਤੀ ਏ, ਦੁਨੀਆਂ ਵਿੱਚ ਵੀ ਵੱਖਰਾ ਰਹੇਗਾ ਤੇ ਜਦੋਂ ਇਹ ਸੰਸਾਰ ਛੱਡ ਕੇ ਅੱਗੇ ਜਾਏਗਾ, ਇਹਦੀ ਮੋਹਰ ਵੇਖ ਕੇ ਮੈਨੂੰ ਆਵਾਜ਼ ਮਾਰ ਲੈਣੀ ਵੀ ਆ ਜਾ ਤੂੰ ਮੇਰਾ ਸਿੱਖ ਹੈ। ਕੇਸ ਗੁਰੂ ਕੀ ਮੋਹਰ, ਤਾਂ ਸ਼ਬਦ ਕਿਹਾ ਸੀ। ਔਰ ਇਹ ਮੋਹਰ ਐਸੀ ਜਿਵੇਂ ਕੋਈ ਕਾਗਜ਼ਾਂ ਦੇ ਵਿੱਚ ਹੇਰਾ ਫੇਰੀ ਕਰਨਾ ਚਾਹੇ ਨਾ ਤੇ ਉਹ ਮੋਹਰ ਪੁੱਟਦਾ, ਮੋਹਰ ਦੇ ਉੱਤੇ ਮੋਹਰ ਲਾਉਂਦਾ, ਬਹੁਤ ਕੁਝ ਚੱਲਦਾ। ਪਰ ਸਤਿਗੁਰੂ ਨੇ ਕਿਹਾ ਉਹ ਮਨੁੱਖ ਕਦੀ ਸੋਚਿਆ ਹੀ, ਇਹ ਕੇਸ ਨੇ ਜਿਹੜੇ ਰੱਬ ਨੇ ਤੇਰੇ ਉੱਤੇ ਐਸੀ ਮੋਹਰ ਲਾ ਕੇ ਘੱਲੀ ਹੈ, ਤੂੰ ਮਹੀਨੇ ਬਾਅਦ ਇਸ ਮੋਹਰ ਨੂੰ ਲਾਉਣਾ ਘਟਾਉਣਾ ਹੈ। ਆਏ ਮਹੀਨੇ ਆਏ ਵਾਰ ਕਹਿਣਾ ਵੀ ਮੈਂ ਨਹੀਂ ਰਹਿਣ ਦੇਣੇ, ਮੈਂ ਨਹੀਂ ਰਹਿਣ ਦੇਣੇ, ਉਹ ਫਿਰ ਆ ਜਾਂਦੇ ਨੇ, ਫਿਰ ਤੈਨੂੰ ਖਬਰ ਦਿੰਦੇ ਨੇ। ਕਿਸੇ ਸਿਆਣੇ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ, ਕਹਿੰਦੇ ਕੇਸ ਕਿਸੇ ਪੁੱਛ ਲਿਆ, ਬੜੇ ਬੜੇ ਤਰਕਵਾਦੀ ਨੇ, ਕਿ ਇਹ ਜਿਹੜੇ ਸਰੀਰ ਦੇ ਅੰਗ ਤੁਸੀਂ ਕਹਿੰਦੇ ਹੋ ਕੇਸ ਨੇ, ਪਿੱਛੇ ਜੀ ਬੜਾ ਇਹ ਖਿਆਲ ਚੱਲਿਆ ਸੀ ਵੀ ਇਹਨਾਂ ਨੂੰ ਕਿਹੜਾ ਕਹਿੰਦੇ ਅੰਗੂਰ ਲੱਗਣੇ ਨੇ, ਸੁਣਿਆ ਹੋਵੇਗਾ ਤੁਸੀਂ ਇਹਨਾਂ ਨੂੰ ਕੀ ਲੱਗਣਾ ਹੈ। ਤੇ ਤਰਕ ਬੜਾ ਭਾਰਾ ਸੀ ਉਸ ਕਹਿਣ ਵਾਲੇ ਦਾ। ਉਹ ਕਹਿੰਦਾ ਹੈ ਕਿ ਜੇ ਇਹ ਸਰੀਰ ਦੇ ਅੰਗ ਨੇ ਤੇ ਹੱਥ ਸਰੀਰ ਦੇ ਅੰਗ ਨੇ, ਹੱਥਾਂ ਦਾ ਕੰਮ ਹੈ ਕਿਉਂਕਿ ਹੱਥ ਕੰਮ ਕਰਦੇ ਨੇ, ਅੱਖਾਂ ਜੇ ਅੰਗ ਨੇ ਤੇ ਅੱਖਾਂ ਦਾ ਵੀ ਕੰਮ ਹੈ ਕੋਈ ਸਰੀਰ ਦਾ ਵਹਿੰਦੀਆਂ ਨੇ, ਕੰਨਾਂ ਦਾ ਵੀ ਕੰਮ ਹੈ, ਜਿੰਨੇ ਸਰੀਰ ਦੇ ਅੰਗ ਨੇ ਸਾਰੇ ਕੋਈ ਨਾ ਕੋਈ ਕੰਮ ਕਰਦੇ ਨੇ। ਤੇ ਉਹ ਜਿਹੜਾ ਤਰਕਵਾਦੀ ਸੀ ਉਹਨੇ ਕਿਹਾ ਵੀ ਦੱਸੋ ਕੇਸ ਕਾਹਦੇ ਵਾਸਤੇ ਨੇ, ਇਹ ਕਿਹੜਾ ਕੰਮ ਕਰਦੇ ਨੇ, ਕੋਈ ਤੁਸੀਂ ਵੇਖੋਗੇ ਤੇ ਨਹੀਂ ਵੀ ਕੇਸਾਂ ਨਾਲ ਕੋਈ ਚੀਜ਼ ਫੜੀ ਦੀ ਜਾਂ ਕੇਸਾਂ ਦੇ ਰਾਹੀਂ ਵੇਖੀਦਾ ਜਾਂ ਕੇਸਾਂ ਦੇ ਰਾਹੀਂ ਸੁਣੀਦਾ। ਖੈਰ ਮੈਂ ਬਹੁਤੀਆਂ ਗੱਲਾਂ ਨਹੀਂ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਅੱਖਾਂ ਤੋਂ ਬਿਨਾਂ ਵੇਖ ਲੈਂਦੇ ਨਾ ਤੇ ਇਹਨਾਂ ਅੱਖਾਂ ਤੋਂ ਬਿਨਾਂ ਸੁਣ ਲੈਂਦੇ ਨੇ, ਉਹ ਇਹਨਾਂ ਕੇਸਾਂ ਰਾਹੀਂ ਵਹਿੰਦੇ ਨੇ। ਇਹ ਉਹਨਾਂ ਦੀਆਂ ਅੱਖਾਂ ਨੇ, ਇਹ ਉਹਨਾਂ ਦਾ ਤਰੀਕਾ ਹੈ, ਬੜਾ ਵਿਗਿਆਨ ਹੈ। ਸਰੀਰ ਇੰਨਾ ਵੱਡਾ ਵਿਗਿਆਨ ਹੈ ਕਿ ਇਹਨੂੰ ਅਸੀਂ ਖੋਜੀਏ ਹੀ ਨਹੀਂ, ਹੋਰ ਬਹੁਤ ਕੁਝ ਖੋਜਿਆ। ਤਾਂ ਉਹਨੇ ਕਿਹਾ ਵੀ ਕੇਸ ਕਿਹੜਾ ਕੰਮ ਕਰਦੇ ਨੇ, ਇਹਨਾਂ ਦੀ ਕੀ ਲੋੜ ਪੈ ਗਈ? ਤੇ ਉਸ ਗੁਰਮੁਖ ਨੇ ਜਵਾਬ ਦਿੱਤਾ, ਕਹਿਣ ਲੱਗੇ ਸੱਜਣਾ ਕੇਸ ਕੰਮ ਨਹੀਂ ਕਰਦੇ। ਤੂੰ ਕਦੀ ਵੇਖਿਆ ਜਿਹੜੀ ਕੰਪਨੀ ਗੱਡੀ ਤਿਆਰ ਕਰਦੀ ਏ ਤੇ ਤੂੰ ਕਵੇਂਗਾ ਵੀ ਟਾਇਰ ਤਾਂ ਨੇ, ਵਹੀਲ ਤੇ ਤਾਂ ਨੇ, ਵੀ ਤੁਰਨ ਗੱਡੀ ਤੁਰੇਗੀ ਤਾਂ ਲਾਏ ਹੋਏ ਨੇ, ਗੇਅਰ ਵੀ ਤਾਂ ਹੈ ਵੀ ਉਹਦੀ ਸਪੀਡ ਬਣਦੀ, ਸਟੇਅਰਿੰਗ ਤਾਂ ਹੈ ਵੀ ਇਹਨੂੰ ਮੋੜਦਾ, ਲਾਈਟਾਂ ਤਾਂ ਨੇ ਵੀ ਚਾਨਣ ਹੈ, ਸਾਰਾ ਕੁਝ ਗੱਡੀ ਵਿੱਚ ਕੰਮ ਕਰਦਾ। ਉਹ ਕਹਿੰਦਾ ਵੀ ਜਿਹੜਾ ਪਿੱਛੇ ਲੋਗੋ ਲੱਗਾ ਹੋਇਆ, ਜਿਹੜਾ ਵੀ ਇਹ ਫੋਰਡ ਹੈ, ਇਹ ਟਾਟਾ ਹੈ, ਉਹ ਕੋਈ ਕੰਮ ਕਰਦਾ? ਕਹਿੰਦੇ ਉਹ ਕੰਮ ਕੋਈ ਨਹੀਂ ਕਰਦਾ। ਫਿਰ ਉਹ ਕੀ ਹੈ? ਕਹਿੰਦੇ ਉਹ ਨਿਸ਼ਾਨੀ ਹੈ ਵੀ ਇਹ ਕਿਹੜੀ ਕੰਪਨੀ ਨੇ ਬਣਾਈ ਹੈ, ਉਹ ਕੰਮ ਨਹੀਂ ਕਰਦੀ ਲੱਗੀ ਹੋਈ ਮੋਹਰ ਜਿਹੜੀ ਲੋਗੋ ਹੈ ਗੱਡੀ ਦਾ। ਕਹਿਣ ਲੱਗੇ ਬਸ ਤੂੰ ਵੀ ਇਹੀ ਗੱਲ ਸਮਝ ਲੈ ਰੱਬ ਨੇ ਸਾਰੇ ਸਰੀਰ ਦੇ ਅੰਗ ਕੰਮ ਕਰਨ ਵਾਸਤੇ ਬਣਾਏ ਨੇ, ਕੇਸ ਸਿਰਫ ਉਹਨੇ ਆਪਣੇ ਸਾਈਨ ਕੀਤੇ ਨੇ ਵੀ ਬੰਦੇ ਨੂੰ ਮੈਂ ਬਣਾਇਆ ਹੈ। ਇਹ ਉਹਦੇ ਸਾਈਨ ਨੇ, ਉਹਦੇ ਹਸਤਾਖਰ ਨੇ, ਉਹਦੀ ਮੋਹਰ ਹੈ। ਤੇ ਕਹਿੰਦੇ ਇੱਕ ਗੱਲ ਇਹ ਵੀ ਖਿਆਲ ਰੱਖੀ, ਇਹਨਾਂ ਸਾਈਨਾਂ ਨੂੰ, ਇਹਨਾਂ ਹਸਤਾਖਰਾਂ ਨੂੰ, ਇਹਨਾਂ ਇਸ ਮੋਹਰ ਨੂੰ ਜਿੰਨਾ ਮਰਜ਼ੀ ਤੂੰ ਲਾਉਣ ਦਾ ਯਤਨ ਕਰੀ, ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਜਿੰਦ ਹੈ ਉਹਨਾਂ ਚਿਰ ਇਹ ਕੇਸ ਤੇਰੇ ਵੱਧਦੇ ਰਹਿਣਗੇ ਭਾਵੇਂ ਕਿੰਨੇ ਕਟਾਈ ਦੇ। ਇਹ ਆਤਮਾ ਨਾਲ ਜੁੜੀ ਹੋਈ ਦਾਤ ਹੈ, ਕਿਉਂਕਿ ਜਿਉਂ ਹੀ ਵਿਗਿਆਨ ਕਹਿੰਦਾ ਸਰੀਰ ਦੇ ਵਿੱਚੋਂ ਜਿੰਦ ਪਾਸੇ ਹੁੰਦੀ ਹੈ, ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ, ਫਿਰ ਨਹੀਂ ਵੱਧਦੇ, ਕੇਸ ਰੁਕਣਾ ਬੰਦ ਕਰ ਦਿੰਦੇ ਨੇ, ਕਿਉਂਕਿ ਉਹ ਅੰਦਰ ਜਿੰਦ ਨਾਲ ਉਹਨਾਂ ਦਾ ਜੋੜ ਹੈ। ਤਾਂ ਸਤਿਗੁਰੂ ਨੇ ਉਸ ਵੇਲੇ ਕਿਹਾ, ਕਹਿੰਦੇ ਰਤਨ ਰਾਏ ਜੇ ਤੇਰੇ ਮੱਥੇ ਤੇ ਮੋਹਰ ਨਾ ਲਾਈ ਹੁੰਦੀ ਸਾਡੇ ਪਿਤਾ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ, ਕਿੱਥੇ ਤੇਰੀ ਮਾਤਾ ਨੂੰ ਯਾਦ ਰਹਿਣਾ ਸੀ, ਕਿੰਨੇ ਤੈਨੂੰ ਸਮਝਾਉਣਾ ਸੀ, ਉਸ ਮੋਹਰ ਕਰਕੇ ਤੂੰ ਵਾਪਸ ਮੋੜ ਆਇਆ ਰਤਨ ਰਾਏ, ਤੇ ਮੈਂ ਆਪਣੇ ਸਾਰੇ ਖਾਲਸੇ ਦੇ ਉੱਤੇ ਮੋਹਰ ਲਾ ਦਿੱਤੀ ਏ, ਜੇ ਕਿਤੇ ਭੁੱਲ ਭਟਕ ਵੀ ਜਾਣਗੇ, ਗਲਤ ਵੀ ਚਲੇ ਜਾਣਗੇ, ਤੇ ਆਪ ਨਾ ਸੋਚਣਗੇ ਤੇ ਦੂਸਰੇ ਨੇ ਕਹਿ ਦੇਣਾ ਤੂੰ ਤੇ ਗੁਰੂ ਦਾ ਸਿੱਖ ਹੈ, ਕਿਹੜੇ ਪਾਸੇ ਤੁਰਿਆ ਜਾਂਦਾ ਹੈ, ਆਪਣੇ ਆਪ ਵੱਲ ਤੇ ਵੇਖ, ਇਹ ਮੋਹਰ ਹੈ ਗੁਰੂ ਦੀ। ਸਿੱਖ ਲੁੱਕ ਨਹੀਂ ਸਕਦਾ, ਆਪਣੇ ਆਪ ਨੂੰ ਲੁਕਾ ਹੀ ਨਹੀਂ ਸਕਦਾ, ਇੰਨਾ ਜ਼ਬਰਦਸਤ ਵਿਗਿਆਨ ਹੈ ਕੇਸਾਂ ਦਾ। ਤੇ ਰਤਨ ਰਾਏ ਆਇਆ, ਉਹਨੇ ਇਹ ਚੀਜ਼ਾਂ ਭੇਟ ਕਰ ਦਿੱਤੀਆਂ, ਪ੍ਰਸ਼ਾਦੀ ਹਾਥੀ ਸਾਰਾ ਕੁਝ ਭੇਟ ਕਰ ਦਿੱਤਾ। ਸਤਿਗੁਰੂ ਨੇ ਅਖਤਿਆਰ ਕਰ ਲਿਆ, ਜਿਹੜਾ ਇਹ ਪ੍ਰਸ਼ਾਦੀ ਹਾਥੀ ਸੀ ਇਹ ਗੁਰੂ ਕੇ ਸਵਾਰਿਓ ਕਲਗੀਆਂ ਵਾਲੇ ਜਦੋਂ ਦਰਬਾਰ ਵਿੱਚ ਬਹਿੰਦੇ ਸਨ ਆਪਣੀ ਸੁੰਡ ਨਾਲ ਚੌਰ ਫੜ ਕੇ ਗੁਰੂ ਸਾਹਿਬ ਤੇ ਚੌਰ ਸਾਹਿਬ ਕਰਦਾ ਸੀ। ਇਹਦੇ ਵਿੱਚ ਇੰਨੀ ਕਲਾ ਸੀ, ਪੰਜ ਕਲਾ ਸ਼ਾਸਤਰ ਕਈ ਕੁਝ, ਇਹ ਸਾਰੀਆਂ ਚੀਜ਼ਾਂ ਜਿੱਦਣ ਭੀਮ ਚੰਦ ਨੇ ਵੇਖੀਆਂ ਮਿਲਣ ਵਾਸਤੇ ਆਇਆ, ਇਹਦੀ ਉਮਰ ਬੜੀ ਸੀ। ਮੈਂ ਹੁਣ ਥੋੜ੍ਹੀ ਜਿਹੀ ਸਾਰੀ ਗੱਲ ਪੂਰੀ ਕਰ ਦੇ, ਭੀਮ ਚੰਦ ਦੀ ਉਮਰ ਬਹੁਤੀ ਸੀ, ਕਿਉਂਕਿ ਇਹ ਜਿਹੜੀ ਬਾਣੀ ਹੈ ਤਉ ਪ੍ਰਸਾਦ ਸਵਈਏ, ਇਹਦੇ ਵਿੱਚ ਸੰਸਾਰ ਦਾ ਵਿਰਾਗ ਹੈ ਤੇ ਮਨੁੱਖੀ ਕ੍ਰਾਂਤੀ ਦੇ ਬੀਜ ਨੇ। ਬੰਦੇ ਨੂੰ ਇਸ ਖਾਕ ਦੀ, ਇਸ ਮਿੱਟੀ ਦੀ ਦੇਹ ਤੋਂ ਉੱਚਾ ਚੁੱਕਿਆ ਗਿਆ ਇਸ ਬਾਣੀ ਦੇ ਵਿੱਚ, ਵੀ ਛੱਡ ਇਹਨੂੰ, ਤੂੰ ਕਿੱਥੇ ਫਸ ਕੇ ਬਹਿ ਗਿਆ। ਰਤਨ ਰਾਏ ਲੈ ਕੇ ਆਇਆ ਸੀ, ਬੜੇ ਸੋਹਣੇ ਸਮਾਨ ਸਨ। ਭੀਮ ਚੰਦ ਉਸ ਵੇਲੇ ਦਾ 22 ਰਾਜਿਆਂ ਦਾ ਮੁਖੀ ਸੀ, ਉਹ ਮਿਲਣ ਵਾਸਤੇ ਆਇਆ, ਤੇ ਜਦੋਂ ਮਿਲਣ ਵਾਸਤੇ ਆਇਆ ਸ਼ਾਨੋ ਸ਼ੌਕਤ ਬੜੀ ਲਾ ਕੇ ਆਇਆ। ਇਹਦਾ ਇੱਕ ਵਜ਼ੀਰ ਸੀ ਦੇਵੀ ਦਾਸ, ਜਦੋਂ ਆਉਣਾ ਚਾਹਿਆ ਇਹਨੇ, ਦੇਵੀ ਦਾਸ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਇਹਨੇ ਦੇਵੀ ਦਾਸ ਨੂੰ ਕਿਹਾ ਵੀ ਮੇਰੇ ਵਸਤਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਜਾਵਾਂ, ਤੇ ਲੋਕ ਮੇਰੇ ਵੱਲ ਵੇਖਣ ਲੱਗ ਪੈਣ, ਗੁਰੂ ਵੱਲ ਵੇਖਣਾ ਛੱਡ ਦੇਣ, ਮੇਰਾ ਇੰਨਾ ਪ੍ਰਭਾਵ ਹੋਣਾ ਚਾਹੀਦਾ। ਬੜੀ ਤਿਆਰੀ ਕੀਤੀ, ਪਰ ਦੇਵੀ ਦਾਸ ਗੁਰੂ ਦਾ ਸ਼ਰਧਾਲੂ ਸੀ, ਉਹਨੇ ਕਿਹਾ ਰਾਜਨ ਇਸ ਤਰ੍ਹਾਂ ਨਾ ਜਾਈ ਗੁਰੂ ਕੋਲ, ਇਹ ਤਰੀਕਾ ਠੀਕ ਨਹੀਂ, ਉੱਥੇ ਆਪਣੇ ਆਪ ਨੂੰ ਗਵਾ ਕੇ ਜਾਈ, ਕੁਝ ਬਣ ਕੇ ਨਾ ਜਾਈ, ਨਹੀਂ ਤੇ ਉੱਥੋਂ ਮਿਲੇਗਾ ਕੁਝ ਨਹੀਂ ਤੈਨੂੰ। ਭਾਵੇਂ ਗੁੱਸੇ ਵਿੱਚ ਵੀ ਆਇਆ, ਇਹਨੇ ਕਿਹਾ ਵੀ ਤੂੰ ਵੀ ਗੁਰੂ ਦਾ ਮੁਰੀਦ ਹੋ ਗਿਆ, ਤੂੰ ਵੀ ਉਹਦੇ ਨਾਲ ਦੀ ਗੱਲ ਕਰਨ। ਕਹਿੰਦੇ ਚੱਲ ਤੂੰ ਆਪਣਾ ਜ਼ੋਰ ਲਾ ਕੇ ਵੇਖ ਲੈ, ਸੁੰਦਰਤਾ ਕੱਪੜਿਆਂ ਦੀ ਮੁਥਾਜ ਨਹੀਂ ਹੁੰਦੀ, ਸੁੰਦਰਤਾ ਰੂਹਾਨੀਅਤ ਨਾਲ ਸੰਬੰਧਿਤ ਚੀਜ਼ ਹੈ, ਜਿਨ੍ਹਾਂ ਦੇ ਵਿੱਚ ਰੂਹਾਨੀਅਤ ਪੈਦਾ ਹੋ ਗਈ ਉਹਨਾਂ ਨੂੰ ਬਾਹਰਲੀ ਸੁੰਦਰਤਾ ਦੀ ਲੋੜ ਨਹੀਂ ਰਹਿੰਦੀ। ਜਦੋਂ ਇਹ ਲਾਓ ਲਸ਼ਕਰ ਨਾਲ ਮਿਲਣ ਆਇਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਸਨ, 19-20 ਸਾਲ ਦੀ ਉਮਰ, ਚਿਹਰਾ ਦਗ ਦਗ ਕਰ ਰਿਹਾ, ਕਲਗੀ ਸਜੀ ਹੋਈ ਹੈ, ਪ੍ਰਸਾਦੀ ਹਾਥੀ ਚੌਰ ਕਰ ਰਿਹਾ, ਇੰਨੀ ਸ਼ਾਨੋ ਸ਼ੌਕਤ ਹੈ। ਭੀਮ ਚੰਦ ਨੇ ਸੋਚਿਆ ਵੀ ਗੁਰੂ ਜਵਾਨ ਬੜਾ ਹੈ, ਸੁੰਦਰਤਾ ਬੜੀ ਹੈ, ਸੋਹਣਾ ਬਹੁਤ ਹੈ, ਇਹ ਗੱਲ ਪੱਕੀ ਸੀ। ਬਹੁਤੇ ਹੀ ਲੋਕ ਐਸੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਆਏ ਜਦੋਂ ਮਿਲਣ ਆਏ ਤਾਂ ਸਿੱਖ ਬਣ ਕੇ ਨਹੀਂ ਸਨ ਆਏ, ਪਰ ਜਦੋਂ ਵੇਖਿਆ ਸਿੱਖ ਬਣ ਗਏ, ਦੀਦਾਰ ਕੀਤੇ। ਭੀਮ ਚੰਦ ਨੇ ਵੇਖਿਆ, ਮਨ ਵਿੱਚ ਇੱਕ ਸ਼ੰਕਾ ਕਰ ਲਿਆ ਵੀ ਗੁਰੂ ਸੰਸਾਰੀ ਤੌਰ ਤੇ ਜਵਾਨ ਹੈ, ਸੁੰਦਰ ਹੈ, ਨੇੜੇ ਆਇਆ, ਹਜ਼ੂਰ ਨੇ ਆਓ ਭਗਤ ਕੀਤੀ ਤੇ ਹਜ਼ੂਰ ਨੇ ਇੱਕ ਬਚਨ ਕੀਤਾ ਸੀ, ਭੀਮ ਚੰਦ ਤੁਸੀਂ ਵੱਡੇ ਹੋ ਪਰ ਕੁਝ ਚੀਜ਼ਾਂ ਸੰਸਾਰ ਵਿੱਚੋਂ ਨਹੀਂ ਮਿਲਦੀਆਂ ਜਿਹੜੀਆਂ ਤੁਸੀਂ ਸੰਸਾਰੀ ਸਮਝਦੇ ਹੋ। ਗੁਰੂ ਸਾਹਿਬ ਦਾ ਇਸ਼ਾਰਾ ਸੀ, ਤੂੰ ਸਾਡੀ ਚੜ੍ਹਦੀ ਕਲਾ ਨੂੰ ਸੰਸਾਰੀ ਸਮਝ ਰਿਹਾ, ਇੱਥੋਂ ਦੀ ਨਹੀਂ। ਇਹਦੇ ਪਿੱਛੇ ਸਾਡੇ ਮਾਤਾ ਪਿਤਾ ਦੀ 30 ਸਾਲਾਂ ਦੀ ਤਪੱਸਿਆ ਹੈ, ਸਾਡੇ ਪ੍ਰਭਾਵ ਦੇ ਪਿੱਛੇ ਖੜੀ ਹੈ। ਜਦੋਂ ਆਇਆ ਫਿੱਕਾ ਪੈ ਗਿਆ, ਅੰਦਰੋਂ ਟੁੱਟ ਗਿਆ ਤੇ ਸਤਿਗੁਰੂ ਤੋਂ ਇਹਨੇ ਥੋੜਾ ਚਿਰ ਰਿਹਾ ਤੇ ਇੱਕ ਚੀਜ਼ ਮੰਗ ਲਈ। ਕੀ ਮੰਗਿਆ ਸੀ? ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਕੁਝ ਦਿਨਾਂ ਵਾਸਤੇ ਆ ਪ੍ਰਸ਼ਾਦੀ ਹਾਥੀ ਦੇ ਦਿਓ, ਕੁਝ ਦਿਨਾਂ ਵਾਸਤੇ ਪ੍ਰਸ਼ਾਦੀ ਹਾਥੀ ਦੇ ਦਿਓ। ਇੱਕ ਉਸ ਵੇਲੇ ਦੀ 1.25 ਲੱਖ ਦੀ ਚਾਂਦਨੀ ਸੀ ਜਿਹੜੀ ਕਾਬਲ ਦੀ ਸੰਗਤ ਨੇ ਦਿੱਤੀ ਸੀ, ਉਸ ਵਕਤ ਦੀ 1.25 ਲੱਖ ਦੀ ਉਹ ਉੱਤੇ ਲੱਗੀ ਹੋਈ ਸੀ। ਕਹਿਣ ਲੱਗਾ ਕਿ ਦੇ ਦਿਓ, 1.5 ਕਲਾ ਸ਼ਸਤਰ ਦੇ ਦਿਓ। ਸਤਿਗੁਰਾਂ ਨੇ ਇੱਕ ਬਚਨ ਕੀਤਾ ਸੀ, ਕਹਿੰਦੇ ਭੀਮ ਚੰਦ ਤੂੰ ਬਹੁਤ ਗਲਤ ਚੱਲ ਗਿਆ, ਮੰਗਣ ਵਾਲੀ ਚੀਜ਼ ਤੂੰ ਮੰਗੀ ਨਹੀਂ ਸੱਜਣਾ। ਉਹ ਜਦੋਂ ਤੂੰ ਆਇਆ ਇੱਕ ਵਾਰੀ ਇਹ ਤੇ ਕਹਿੰਦਾ ਮੈਨੂੰ ਵੀ ਤੁਸੀਂ ਮੇਰੇ ਘਰ ਆਇਆ ਜੇ, ਮੇਰੇ ਘਰ ਆਉਣਾ ਤੁਸੀਂ। ਤੇ ਭੀਮ ਚੰਦ ਜਦੋਂ ਅਸੀਂ ਤੇਰੇ ਘਰ ਆਉਂਦੇ ਚੀਜ਼ਾਂ ਨੇ ਤੇ ਸਾਡੇ ਪਿੱਛੇ ਆਪ ਹੀ ਆ ਜਾਣਾ ਸੀ, ਇਹ ਤੇ ਲੋੜ ਹੀ ਨਹੀਂ ਸੀ, ਕੱਲੀ ਕੱਲੀ ਮੰਗੀ ਜਾਂਦਾ, ਤੂੰ ਗਲਤੀ ਕਰ ਲਈ, ਤੂੰ ਸਾਨੂੰ ਨਹੀਂ ਮੰਗਿਆ, ਇਹ ਗਲਤੀ। ਪਰ ਸੱਚੇ ਪਾਤਸ਼ਾਹ ਨੇ ਕਿਹਾ ਤੇਰੇ ਵੱਸ ਦੀ ਗੱਲ ਨਹੀਂ, ਸੰਸਾਰੀ ਤਕਰੀਬਨ ਇਹ ਗਲਤੀ ਕਰਦੇ ਨੇ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਅਸੀਂ ਗੁਰੂ ਕੋਲੋਂ ਸੰਸਾਰ ਚਾਹੁੰਦੇ ਹਾਂ, ਗੁਰੂ ਨੂੰ ਨਹੀਂ ਚਾਹੁੰਦੇ। ਜੇ ਚਾਹੁੰਦੇ ਵੀ ਹਾਂ ਤੇ ਅਖੰਡ ਪਾਠ ਸਾਹਿਬ ਤੱਕ ਸੀਮਤ ਚਾਹੁੰਦੇ, ਜੀਵਨ ਵਿੱਚ ਨਹੀਂ ਲਿਆਉਣਾ ਚਾਹੁੰਦੇ। ਹਜ਼ੂਰ ਨੇ ਕਿਹਾ ਵੀ ਤੂੰ ਕਿੰਨਾ ਚੰਗਾ ਹੁੰਦਾ, ਤੂੰ ਮੈਨੂੰ ਮੰਗ ਲੈਂਦਾ, ਤੂੰ ਤੇ ਮੇਰੇ ਉੱਤੇ ਲੱਗੀ ਹੋਈ ਚਾਂਦਨੀ ਮੰਗ ਲਈਏ, ਤੂੰ ਤੇ ਮੇਰੇ ਉੱਤੇ ਪ੍ਰਸਾਦੀ ਹਾਥੀ ਮੰਗ ਲਿਆ ਚੌਰ ਕਰਦਾ ਹੋਇਆ। ਸਤਿਗੁਰੂ ਨੇ ਕਿਹਾ ਇਹ ਕੁਦਰਤ ਦਾ ਨਿਯਮ ਹੈ, ਮੈਂ ਨਹੀਂ ਦੇ ਸਕਦਾ, ਮੈਂ ਦਿਆਂਗਾ ਨਹੀਂ। ਖੈਰ ਇਹਦੇ ਤੋਂ ਹੀ ਭੰਗਾਣੀ ਦਾ ਜੰਗ ਹੋਇਆ, ਬੜੇ ਲੰਮੇ ਉਪਦਰਵ ਹੋਏ, ਬਹੁਤ ਕੁਝ ਹੋਇਆ, ਪਰ ਹਜ਼ੂਰ ਨੇ ਜਵਾਬ ਦੇ ਦਿੱਤਾ। ਇਹਨਾਂ ਦੋਵਾਂ ਰਾਜਿਆਂ ਦੀ ਪ੍ਰਸਥਿਤੀ ਨੂੰ ਵੇਖ ਕੇ, ਭੀਮ ਚੰਦ ਦੀ ਨੂੰ ਔਰ ਰਤਨ ਰਾਏ ਦੇ ਵੱਲੋਂ ਭੇਟਾ ਕਰਨ ਤੇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਨ ਕੀਤੀ, ਵੈਰਾਗਮਈ। ਇਹਦੇ ਵਿੱਚ ਵੈਰਾਗ ਹੈ, ਅੱਜ ਦੇ ਸਵਈਏ ਵਿੱਚ ਪ੍ਰੇਮ ਦੀ ਗੱਲ ਕੀਤੀ ਗਈ ਹੈ। ਮੈਂ ਸਿਰਫ ਪ੍ਰੇਮ ਤੇ ਥੋੜੀ ਜਿਹੀ ਗੱਲ ਕਰਾਂਗਾ ਕਿਉਂਕਿ ਸਾਰਾ ਸਵਈਆ ਅੱਜ ਵਿਆਖਿਆ ਨਹੀਂ ਹੋ ਸਕੇਗੀ। ਇਹਦੇ ਵਿੱਚ ਹੋਰ ਵੀ ਬੜੇ ਗੰਭੀਰ ਨੁਕਤੇ ਨੇ। ਗੁਰੂ ਸਾਹਿਬ ਨੇ ਕਿਹਾ ਇੱਕ ਰੱਤੀ ਬਿੰਨ, ਇਹਦੇ ਉੱਤੇ ਜ਼ੋਰ ਇਹਦੇ ਤੇ ਦਿੱਤਾ ਗਿਆ ਕਿ ਸੱਜਣਾ ਤੂੰ ਭਾਵੇਂ ਕੁਝ ਕਮਾਉਣਾ ਪਿਆ, ਤੇਰੇ ਅੰਦਰ ਰੰਗ ਪਿਆਰ ਪਰਮਾਤਮਾ ਦਾ ਹੋਣਾ ਚਾਹੀਦਾ। ਬਾਹਰੋਂ ਤੂੰ ਸੰਸਾਰ ਵਿੱਚ ਰਹਿ ਕੋਈ ਹਰਜ ਨਹੀਂ, ਅੰਦਰ ਨਹੀਂ ਤੇਰਾ ਜੁੜਨਾ ਚਾਹੀਦਾ। ਨਿਸ਼ਾਨੀ ਕੀ ਹੈ ਉਹਨਾਂ ਦੀ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਜਿੱਥੇ ਸਲੋਕ 12 ਤੇ ਵਧੀਕ ਆਉਂਦੇ ਨੇ, ਤੁਸੀਂ ਪੜ੍ਹੋਗੇ, ਕਿਉਂਕਿ 12-22 ਨੇ ਤੇ ਸਾਰੀਆਂ 12 ਵਿੱਚ ਸਲੋਕ ਲਿਖੇ ਹੋਏ ਨੇ। ਜਿਹੜੇ ਸਲੋਕ 12 ਵਿੱਚੋਂ ਵੱਧ ਗਏ, ਬਚ ਗਏ, ਪੌੜੀਆਂ ਦੇ ਨਾਲ ਲਿਖੇ, ਉਹਨਾਂ ਵਾਸਤੇ ਇੱਕ ਬਾਣੀ ਉਚਾਰਨ ਕੀਤੀ, ਸਲੋਕ 12 ਤੇ ਵਧੀਕ, ਮਹੱਲਾ ਪਹਿਲਾ, ਮਹੱਲਾ ਦੂਜਾ। ਉਹਦੇ ਵਿੱਚ 2 ਸਲੋਕ ਆਉਂਦੇ ਨੇ। ਕਿਸੇ ਨੇ ਪੁੱਛਿਆ ਕਿ ਰਤਿਆਂ ਹੋਇਆਂ ਦੀ ਨਿਸ਼ਾਨੀ ਕੀ ਹੈ? ਬਾਬਾ ਫਰੀਦ ਜੀ ਦੀ ਬਾਣੀ ਹੈ, ਸਲੋਕ ਹੈ ਵਿੱਚ, ਰਤਿਆਂ ਹੋਇਆਂ ਦੀ ਨਿਸ਼ਾਨੀ ਕੀ ਹੈ? ਬਾਬਾ ਫਰੀਦ ਸਾਹਿਬ ਨੇ ਉਹਦਾ ਜਵਾਬ ਦਿੱਤਾ ਹੈ। ਉਹ ਕਹਿੰਦੇ ਨੇ ਰਤਿਆਂ ਦੀ ਨਿਸ਼ਾਨੀ ਇਹ ਹੈ ਵੀ ਉਹਨਾਂ ਦੇ ਸਰੀਰ ਦੇ ਵਿੱਚ ਰਤ ਨਹੀਂ ਹੁੰਦੀ, ਖੂਨ ਨਹੀਂ ਹੁੰਦਾ। ਜਿਹੜੇ ਰੰਗੇ ਹੋਏ ਨੇ ਉਹਨਾਂ ਦੇ ਸਰੀਰ ਦੇ ਅੰਦਰ ਖੂਨ ਨਹੀਂ ਹੁੰਦਾ। ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਰੰਗਿਆਂ ਹੋਇਆਂ ਦੇ ਵਿੱਚੋਂ ਖੂਨ ਨਹੀਂ ਨਿਕਲਦਾ ਜੇ ਉਹਨਾਂ ਦੇ ਸਰੀਰ ਨੂੰ ਕੋਈ ਚੀਰ ਲੈ। ਰੱਤੀ ਰੰਗੇ ਹੋਏ ਨੇ ਜਿਹੜੇ, ਇੱਕ ਨਿਸ਼ਾਨੀ ਹੋਰ ਵੀ ਦੱਸੀ, ਮੈਂ ਸਾਂਝੀ ਕਰਦਾ ਅੱਗੇ ਜਾਵਾਂ। ਗੁਰੂ ਅਰਜਨ ਦੇਵ ਇਹਨਾਂ ਇਸ ਬਾਣੀ ਵਿੱਚ ਕਹਿੰਦੇ ਨੇ, ਰੱਤੇ ਸਹੀ ਜੇ ਮੁੱਖ ਨਾ ਮੁੜਨ। ਕੌਣ ਰੰਗੇ ਹੋਏ ਨੇ? ਜਿਹੜੇ ਮੂੰਹ ਨਹੀਂ ਮੋੜਦੇ, ਕਿਹਦੇ ਤੋਂ ਮੂੰਹ ਨਹੀਂ ਮੋੜਦੇ, ਬਸ ਉਹਨਾਂ ਨੇ ਜਿੱਧਰ ਮੂੰਹ ਕਰ ਲਿਆ ਅੱਗੇ ਆਰਾ ਆ ਗਿਆ ਤਾਂ ਨਹੀਂ ਮੂੰਹ ਮੋੜਿਆ, ਅੱਗੇ ਦੇਗ ਆ ਗਈ ਤਾਂ ਨਹੀਂ ਮੂੰਹ ਮੋੜੀ ਉਮਲਦੀ ਹੋਈ, ਫਾਂਸੀ ਦਾ ਰੱਸਾ ਆ ਗਿਆ ਤਾਂ ਵੀ ਮੂੰਹ ਨਹੀਂ ਮੋੜਿਆ। ਕੌਣ ਨੇ ਰੰਗੇ ਹੋਏ, ਰੱਤੇ ਹੋਏ ਕੌਣ ਨੇ? ਇਹਦੇ ਇਹ ਵੀ ਅਰਥ ਬਣਦੇ ਨੇ ਸਾਡੀ ਜ਼ਿੰਦਗੀ ਵਿੱਚ, ਜਿਹੜੇ ਗੁਰੂ ਦੇ ਪਿਆਰ ਵਿੱਚ ਰੰਗੇ ਗਏ ਨੇ, ਉਹਨਾਂ ਦੇ ਸਾਹਮਣੇ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ ਤਾਂ ਵੀ ਗੁਰੂ ਤੋਂ ਮੂੰਹ ਨਹੀਂ ਮੋੜਦੇ, ਸੁੱਖ ਆ ਗਿਆ ਤਾਂ ਵੀ ਨਹੀਂ ਮੋੜਦੇ, ਇੱਜ਼ਤ ਮਿਲੀ ਹੈ ਤਾਂ ਵੀ ਨਹੀਂ, ਬੇਇੱਜ਼ਤੀ ਮਿਲੀ ਹੈ ਤਾਂ ਵੀ ਨਹੀਂ ਮੋੜਦੇ। ਇਹ ਨੇ ਵੀ ਥੋੜ੍ਹੀ ਜਿਹੀ ਗੱਲ ਹੋਈ, ਕੀ ਫਾਇਦਾ ਹੋਇਆ ਗੁਰੂ ਵਾਲੇ ਬਣਨ ਦਾ, ਆ ਦੂਜਿਆਂ ਨਾਲੋਂ ਤੇ ਅਸੀਂ ਬੜੇ ਦੁਖੀ ਹਾਂ। ਇਹ ਗਲੀ, ਇਹ ਰਾਹ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਨਹੀਂ। ਕਿਸੇ ਧਰਮ ਨੂੰ ਜੀਵਨ ਦੀਆਂ ਘਟਨਾ ਦੇ ਨਾਲ ਤੋਲਣ ਦੇ ਨਾਲ ਕੋਈ ਬੰਦਾ ਧਾਰਮਿਕ ਨਹੀਂ ਹੋਏਗਾ, ਰਾਹ ਵਿੱਚ ਡਿੱਗ ਪਏਗਾ, ਕਿਉਂਕਿ ਸਾਡੀ ਜ਼ਿੰਦਗੀ ਦੀ ਜਿਹੜੀ ਤੌਰ ਤਰੀਕਾ ਹੈ ਉਹਦਾ ਕੋਈ ਪਤਾ ਨਹੀਂ ਕਿਵੇਂ ਦਾ। ਕੁਦਰਤ ਨੇ ਅਨੇਕ ਰੰਗਾਂ ਵਿੱਚ ਜੀਵਨ ਬਣਾਏ ਨੇ, ਜੀਵਨ ਬਣਿਆ ਨੈਗੇਟਿਵ ਤੇ ਪੋਜ਼ਿਟਿਵ ਪਲੱਸ ਕਰਕੇ, ਇੱਕੋ ਜਿਹਾ ਨਹੀਂ ਜੀਵਨ ਕਹਿੰਦੇ ਇਸ ਨੂੰ ਨੇ, ਜੋ ਦੋ ਚੀਜ਼ਾਂ ਦਾ ਮਿਕਸ ਹੈ, ਠੰਡ ਤੇ ਗਰਮੀ, ਦਿਨ ਤੇ ਰਾਤ, ਚਾਨਣ ਤੇ ਹਨੇਰਾ, ਮਾਤਾ ਤੇ ਪਿਤਾ, ਦੋ ਚੀਜ਼ਾਂ ਦਾ ਜੋੜ ਹੈ, ਆਤਮਾ ਤੇ ਸਰੀਰ। ਜੇ ਅਸੀਂ ਜੀਵਨ ਵਿੱਚ ਆਉਣ ਵਾਲੀਆਂ ਸਥਿਤੀਆਂ ਦੇ ਨਾਲ ਧਰਮ ਨੂੰ ਜੋੜ ਦਿੱਤਾ ਤਾਂ ਜੀਵਨ ਦਵੈਤ ਹੈ, ਇਹਦੇ ਵਿੱਚ ਉਤਰਾਅ ਚੜਾਅ ਆਵੇਗਾ। ਜੇ ਅਸੀਂ ਇਹਦੇ ਨਾਲ ਧਰਮ ਨੂੰ ਜੋੜ ਕੇ ਰੱਖਿਆ, ਫਿਰ ਇੱਕ ਦਿਨ ਸਾਡਾ ਨਿਸ਼ਠਾ ਹਿੱਲ ਜਾਏਗਾ, ਦੁੱਖ ਸੁੱਖ ਨੂੰ ਜੋੜਿਆ। ਵੈਸੇ ਜਿਹੜੇ ਲੋਕ ਇਸ ਰਾਹ ਤੇ ਗਏ ਨੇ ਉਹ ਤੇ ਕਹਿੰਦੇ, ਜਿਹਨੂੰ ਤੁਸੀਂ ਸੁੱਖ ਕਹਿੰਦੇ ਹੋ ਉਹ ਹੀ ਦੁੱਖ ਹੈ, ਜਿਹਨੂੰ ਤੁਸੀਂ ਦੁੱਖ ਕਹਿੰਦੇ ਉਹ ਹੀ ਸੁੱਖ ਹੈ। ਇਹ ਇੱਕੋ ਚੀਜ਼ ਦੇ ਨਾਂ ਦੋ ਨੇ, ਚੀਜ਼ਾਂ ਦੋ ਨਹੀਂ ਨੇ। ਫਿਰ ਲੱਗਦਾ ਕਿਉਂ ਹੈ? ਇਹ ਗੱਲ ਪੱਕੀ ਸਾਨੂੰ ਲੱਗਦਾ, ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਦੁੱਖ ਤੇ ਸੁੱਖ ਇੱਕੋ ਚੀਜ਼ ਦੇ ਦੋ ਨਾਮ ਨੇ, ਵੱਖਰੇ ਨਹੀਂ। ਕਿਵੇਂ? ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਤੁਸੀਂ ਕਦੀ ਵੇਖਣਾ ਬਈ ਗਰਮੀ ਤੇ ਠੰਡ ਦੋ ਚੀਜ਼ਾਂ ਨੇ, ਗਰਮੀ ਤੇ ਠੰਡ ਦੋ ਚੀਜ਼ਾਂ ਨੇ, ਸਾਫ਼ ਦਿਸਦੀਆਂ ਨੇ। ਇੱਕ ਨੁਕਤੇ ਤੇ ਧਿਆਨ ਦੇਣਾ, ਸ਼ਾਇਦ ਜੀਵਨ ਦੀ ਸਮਝ ਆ ਜਾਏ। ਗਰਮੀ ਤੇ ਠੰਡ ਦੋ ਚੀਜ਼ਾਂ ਨੇ, ਪਰ ਇਹ ਦੋ ਨਹੀਂ। ਇੱਕ ਵਕਤ ਐਸਾ ਆਉਂਦਾ ਹੈ ਜਦੋਂ ਗਰਮੀ ਦੁਖੀ ਕਰਦੀ ਏ, ਇੱਕ ਵਕਤ ਐਸਾ ਆਉਂਦਾ ਜਦੋਂ ਗਰਮੀ ਸੁਖੀ ਕਰਦੀ ਏ। ਜਦੋਂ ਠੰਡ ਦੇ ਦਿਨ ਹੋਣਗੇ, ਤੁਸੀਂ ਬਾਹਰ ਸੂਰਜ ਦੇ ਸਾਹਮਣੇ ਜਾਓ, ਕਹੋਗੇ ਬੜਾ ਆਨੰਦ ਹੈ। ਹੈ ਤੇ ਉਹੀ ਸੂਰਜ ਏ ਜਿਹੜਾ ਜੁਲਾਈ ਦੇ ਦਿਨਾਂ ਵਿੱਚ, ਜੇਠ ਹਾੜ੍ਹ ਵਿੱਚ ਤੁਸੀਂ ਕਹੋਗੇ ਵੀ ਸੂਰਜ ਵੱਢ ਵੱਢ ਕੇ ਖਾਈ ਜਾਂਦਾ। ਸੂਰਜ ਤਾਂ ਇੱਕੋ ਏ, ਫਰਕ ਕਿਉਂ ਪਿਆ? ਫਰਕ ਸਾਡੀ ਸਥਿਤੀ ਤੇ ਪੈ ਗਿਆ ਵੀ ਅਸੀਂ ਕਿਹੜੇ ਮੌਸਮ ਵਿੱਚ ਹਾਂ। ਸਾਡੇ ਮੌਸਮ ਵਿੱਚ ਫਰਕ ਹੈ, ਧੁੱਪ ਵਿੱਚ ਫਰਕ ਨਹੀਂ ਹੈ, ਸੂਰਜ ਵਿੱਚ ਦੁੱਖ ਨਹੀਂ ਹੈ। ਜੇ ਅਸੀਂ ਵਿਚਲੇ ਮੌਸਮ ਵਿੱਚ ਰਹਾਂਗੇ, ਜਿਹਨੂੰ ਗੁਰੂ ਸਾਹਿਬ ਨੇ ਦੱਸਿਆ, ਜਿਵੇਂ ਆਪਾਂ ਕਹਿੰਦੇ ਵੀ ਅੱਜ ਕੱਲ੍ਹ ਦੇ ਦਿਨ ਨੇ, ਮਾਰਚ ਦੇ ਦਿਨ, ਅਪ੍ਰੈਲ ਦੇ, ਵਿਸਾਖ ਦੇ ਦਿਨ ਨੇ, ਇਹਨੂੰ ਆਪਾਂ ਕਹਿੰਦੇ ਵੀ ਮੌਸਮ ਬੜਾ ਸੋਹਣਾ ਹੈ। ਕਿਉਂ? ਨਾ ਇਹਦੇ ਵਿੱਚ ਠੰਡ ਲੱਗਦੀ, ਨਾ ਇਹਦੇ ਵਿੱਚ ਗਰਮੀ ਲੱਗਦੀ ਹੈ। ਜ਼ਿਆਦਾ ਠੰਡ ਵੀ ਨਹੀਂ, ਜ਼ਿਆਦਾ ਗਰਮੀ ਵੀ ਨਹੀਂ ਹੈ, ਦੋਵੇਂ ਚੀਜ਼ਾਂ ਬਰਾਬਰ ਨੇ। ਜਿਸ ਦਿਨ ਕਿਸੇ ਮਨੁੱਖ ਦੇ ਜੀਵਨ ਦਾ ਆਪਣਾ ਮੌਸਮ 50-50% ਹੋ ਜਾਂਦਾ ਹੈ, ਅੰਦਰਲਾ ਨਾਮ ਨਾਲ ਜੁੜ ਜਾਂਦਾ ਹੈ, ਬਾਹਰਲਾ ਸੰਸਾਰ ਨਾਲ, ਦੋ ਹਿੱਸੇ ਹੋ ਜਾਂਦੇ ਨੇ ਇੱਕੋ ਜਿਹਾ, ਉਸ ਦਿਨ ਉਹਨੂੰ ਦੁੱਖ ਨਹੀਂ ਸਤਾ ਸਕਦਾ, ਉਸ ਦਿਨ ਉਹਨੂੰ ਸੁੱਖ ਪ੍ਰਭਾਵਿਤ ਨਹੀਂ ਕਰ ਸਕਦਾ। ਜਿਵੇਂ ਇਹਨਾਂ ਦਿਨਾਂ ਵਿੱਚ ਠੰਡ ਤੇ ਗਰਮੀ ਕੁਝ ਨਹੀਂ ਕਹਿ ਸਕਦੀ ਮਨੁੱਖ ਨੂੰ। ਇਸ ਨੂੰ ਕਿਹਾ ਬ੍ਰਹਮ ਗਿਆਨੀ ਸਦਾ ਸਮਦਰਸੀ, ਬਰਾਬਰ ਰਹਿੰਦਾ।